सत्नाम कर्ता पुरुष निर्भव निर्वैर अकाल मूरत अजूनी सैभव गुरु प्रसाद हमारी प्यारी अमृतधारी गुरु निमख नमन ते तारी रे दर्शन परसन सरसन हर्षन रंग रंगी करतारी रे खिनरम गुरगम हरदम नहजम हर कंठ नानक उरहारी रे खिनरम गुरगम हरदम नहजम हर कंठ नानक उरहारी रे वाहिगुरु आयो सुन न पढ़न को आयो सुनन पढ़न को वाणी आयो सुनन नाम विसारि लगहि अनिलाल नाम विसारि लगहि अनिलाल
समझ अचेत चेत मन मेरे समझ अचेत चेत मन मेरे कठी संतन संतन अकथ महानी
लाभ लै हो हर हृदय एक बार फिर प्यार नाल बोलो वाहे। मनुखी ख्यालां नूं जां मनुखी विचारां नूं मनुखी जीवन दी प्रधानता कहा गया। चंगे ख्याल मनुख नूं चंगा बनाउंदे ने, मंदे ख्याल मनुख नूं मंदा बनाउंदे ने। मनुखी मन नूं मनुखी संकल्पां दा ते विकल्पां दा संग्रह किया गया है। इस जगत विच कई मनुख आए, जीवन बिता के चले गए, लेकिन शरीरां दे छड़ जान तो बाद भी जे अगर कोई नहीं मरदा तां उत्तम विचार नहीं मरदे। ਸਰੀਰ ਮਰਦੇ ਹਨ, ਲੇਕਿਨ ਸਰੀਰਾਂ ਦੇ ਮਰਨ ਤੋਂ ਬਾਅਦ ਉੱਤਮ ਵਿਚਾਰ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ। ਲੇਕਿਨ ਉੱਤਮ ਵਿਚਾਰਾਂ ਦਾ ਸੋਮਾ ਵਾਹਿਗੁਰੂ ਹੈ, ਪਰਮਾਤਮਾ ਹੈ। ਪਰਮਾਤਮਾ ਦੇ ਸੋਮੇ ਤੋਂ ਹੀ ਉੱਤਮ ਵਿਚਾਰ ਪ੍ਰਾਪਤ ਹੁੰਦੇ ਨੇ। ਇਹ ਉੱਤਮ ਵਿਚਾਰ ਪਰਮਾਤਮਾ ਦੇ ਸੋਮੇ ਤੋਂ, ਪਰਮਾਤਮਾ ਦੀ ਹੀ ਬਾਣੀ ਜੋ ਪਰਮਾਤਮਾ ਦੇ ਸ਼ਬਦਾਂ ਦੁਆਰਾ ਵਰਤਦੀ ਹੈ। ਪਰਮਾਤਮਾ ਦਾ ਮੁੱਢ ਕਦੀਮੀ ਸੁਭਾਅ ਹੈ, ਉਹ ਗੁਰੂ ਰਾਹੀਂ ਵਰਤਦਾ ਹੈ। ਇਹ ਪਰਮਾਤਮਾ ਦੀ ਬਾਣੀ ਜੋ ਗੁਰੂ ਰਾਹੀਂ ਵਰਤੀ, ਗੁਰਬਾਣੀ, ਜੋ ਗੁਰਬਾਣੀ ਰਾਹੀਂ ਗੁਰੂ ਰਾਹੀਂ ਸ਼ਬਦ ਵਰਤੇ, ਭਾਵ ਗੁਰੂ ਸ਼ਬਦ ਤੋਂ ਹੀ ਇਹ ਉੱਤਮ ਵਿਚਾਰ ਪ੍ਰਾਪਤ ਹੁੰਦੇ ਨੇ। ਇਹ ਗੱਲ ਮੈਂ ਕਹਿ ਦਿਆਂ, ਜਿੱਥੇ ਸ਼ਬਦ ਗੁਰੂ ਹੈ ਉੱਥੇ ਗੁਰੂ ਰੂਪ ਸ਼ਬਦ ਹੀ ਪਰਮਾਤਮਾ ਹੈ। ਆਖੋ ਵਾਹਿਗੁਰੂ। ਇੱਕ ਵਾਰ ਫਿਰ ਕਹਿਦੇ ਹਾਂ, ਜਿੱਥੇ ਸ਼ਬਦ ਗੁਰੂ ਹੈ ਉੱਥੇ ਗੁਰੂ ਰੂਪ ਸ਼ਬਦ ਹੀ ਪਰਮਾਤਮਾ ਹੈ। ਆਖੋ ਵਾਹਿਗੁਰੂ। ਇਸ ਤੋਂ ਚੇਤਨ ਕਰਦੇ ਨੇ ਸਾਹਿਬ ਮਨੁੱਖੀ ਜੀਵਨ ਜੋ ਜਿਉਂਦੇ ਨੇ ਉਹਨਾਂ ਮਨੁੱਖਾਂ ਨੂੰ, ਜਿਸ ਲਈ ਇਹ ਜੀਵਨ ਮਿਲਿਆ, ਇਸ ਜੀਵਨ ਦੇ ਮਨੋਰਥ ਦੀ ਪੂਰਤੀ ਲਈ ਤੈਨੂੰ ਇਹ ਅਨੁਭਵ ਕਰਨਾ ਹੀ ਪਏਗਾ। ਜੀਵਨ ਦੇ ਮਨੋਰਥ ਦੀ ਪੂਰਤੀ ਪਰਮੇਸ਼ਰ ਦੀ ਬਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਲਈ ਜੇ ਤੂੰ ਜੀਵਨ ਦੇ ਮਨੋਰਥ ਦੀ ਪੂਰਤੀ ਕਰਨਾ ਚਾਹੁੰਦਾ ਤਾਂ ਪਿੱਤਰ ਬਾਣੀ ਨੂੰ ਸਿਰਫ ਸੁਣਨਾ ਹੀ ਨਹੀਂ ਜਾਂ ਸਿਰਫ ਪੜ੍ਹਨਾ ਹੀ ਨਹੀਂ, ਇਸ ਨੂੰ ਸਮਝਣਾ ਵੀ ਹੋਏਗਾ। ਸਿਰਫ ਸਮਝਣਾ ਹੀ ਨਹੀਂ, ਇਸ ਨੂੰ ਕਮਾਉਣਾ ਵੀ ਹੋਏਗਾ। ਤਿੰਨ ਗੱਲਾਂ ਜੀਵਨ ਵਿੱਚ ਜ਼ਰੂਰੀ ਹੋ ਜਾਣਗੀਆਂ। ਪਹਿਲੀ ਗੱਲ ਹੈ ਪਿੱਤਰ ਬਾਣੀ ਨੂੰ ਸੁਣਨਾ ਜਾਂ ਪੜ੍ਹਨਾ। ਦੂਸਰੀ ਗੱਲ ਹੈ ਸੁਣੀ ਜਾਂ ਪੜ੍ਹੀ ਹੋਈ ਨੂੰ ਸਮਝਣਾ। ਤੀਸਰੀ ਗੱਲ ਹੈ ਸਮਝੀ ਹੋਈ ਦੀ ਵਰਤੋਂ ਕਰਨੀ। ਜਿਵੇਂ ਇੱਕ ਮਿਸਾਲ ਦੇ ਦਿਆਂ, ਤੁਸੀਂ ਪੰਗਤੀ ਪਹਿਲਾਂ ਪਿਆਰ ਨਾਲ ਸੁਣਨਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੁਸੀਂ ਪਿਆਰ ਨਾਲ ਸੁਣੀ, ਮਨ ਰੱਖੀਏ ਭਾਵ ਨਾਲ ਸੁਣ ਲਈ, ਹੁਣ ਇਸ ਨੂੰ ਸਮਝਣਾ, ਇਹ ਵੀ ਮਨ ਵਿੱਚ ਪ੍ਰੇਮ ਰੱਖ ਕੇ। ਜੋ ਪਰਮੇਸ਼ਰ ਦੀ ਸੱਚੀ ਬਾਣੀ ਸੁਣਦੇ ਨੇ ਉਹਨਾਂ ਦੇ ਦੁੱਖ ਰੋਗ ਅਤੇ ਸੰਤਾਪ ਉਤਰ ਜਾਂਦੇ ਨੇ। ਹੁਣ ਸਮਝ ਲਈ ਤੁਹਾਨੂੰ ਵਰਤੋਂ ਕਰੋ, ਸੁਣਿਆ ਕਰੋ। ਆਖੋ ਵਾਹਿਗੁਰੂ। ਜੇ ਸੱਚਮੁੱਚ ਸੁਣੋਗੇ, ਸੁਣ ਕੇ ਸਮਝ ਕੇ ਵਰਤੋਗੇ, ਸੱਚਮੁੱਚ ਤੁਹਾਡੇ ਦੁੱਖ ਅਤੇ ਰੋਗ ਅਤੇ ਸੰਤਾਪ ਉਤਰ ਜਾਣਗੇ। ਇਉਂ ਲੱਗਦਾ ਸਾਨੂੰ ਸਾਹਿਬ ਕਹਿੰਦੇ ਹੀ ਇਸ ਕਰਕੇ ਨੇ, ਤੂੰ ਆਇਆ ਹੀ ਇਸ ਕਰਕੇ ਹੈ ਪਿੱਤਰ ਬਾਣੀ ਨੂੰ ਸੁਣਨ ਲਈ, ਪੜ੍ਹਨ ਲਈ। ਮਨੁੱਖੀ ਜੀਵਨ ਵਿੱਚ ਮਨੁੱਖੀ ਸਮੇਂ ਦੇ ਸਿਰਫ ਦੋ ਸੂਤਰ ਨੇ। ਇੱਕ ਸੂਤਰ ਹੈ ਸੁਣਨਾ, ਦੂਸਰਾ ਸੂਤਰ ਹੈ ਪੜ੍ਹਨਾ, ਤੀਸਰਾ ਕੋਈ ਸੂਤਰ ਨਹੀਂ ਮਨੁੱਖੀ ਸਮੇਂ ਦਾ। ਜਿੱਥੇ ਤੱਕ ਸੁਣਨ ਦਾ ਸਵਾਲ ਹੈ, ਜਦੋਂ ਜਨਮ ਹੋਇਆ ਜਨਮ ਤੋਂ ਹੀ ਸੁਣਨ ਦਾ ਸੂਤਰ ਆਰੰਭ ਹੋ ਗਿਆ। ਉਸ ਵਕਤ ਜੋ ਸਮਾਜ ਨੇ ਸੁਣਾਇਆ, ਕੁਟੁੰਬ ਨੇ ਸੁਣਾਇਆ, ਜੋ ਪਰਿਵਾਰ ਨੇ ਸੁਣਾਇਆ, ਜਿਹੜੀ ਭਾਸ਼ਾ ਸੁਣਾਈ ਸੁਣਦਾ ਰਿਹਾ, ਜਿਹੜੇ ਬੋਲ ਸੁਣਾਏ ਸੁਣਦਾ ਰਿਹਾ, ਚੰਗਾ ਸੁਣਿਆ, ਮਾੜਾ ਸੁਣਾਇਆ, ਮਾੜਾ ਸੁਣਿਆ। ਲੇਖਕ ਜਦੋਂ ਬੋਲਣ ਲੱਗਿਆ ਉਹੀ ਕੁਛ ਬੋਲਿਆ ਜੋ ਕੁਛ ਸੁਣਿਆ ਸੀ। ਆਖੋ ਵਾਹਿਗੁਰੂ। ਮੈਡੀਕਲ ਸਾਇੰਸ ਨੇ ਵੀ ਕਿਹਾ ਜਿਸ ਦੇ ਕੰਨ ਬੋਲੇ ਹੋਣ, ਜ਼ਬਾਨ ਠੀਕ ਹੁੰਦਿਆਂ ਹੋਇਆਂ ਵੀ ਬੋਲ ਨਹੀਂ ਸਕਦਾ। ਆਖੋ ਵਾਹਿਗੁਰੂ। ਇਸ ਦਾ ਭਾਵ ਹੈ ਕਿ ਸੁਣਨ ਦਾ ਸੂਤਰ ਜਿਹੜਾ ਹੈ ਮਨੁੱਖੀ ਸਮੇਂ ਦਾ ਆਰੰਭ ਹੈ। ਜੇ ਕੁਛ ਸੁਣਿਆ ਹੀ ਨਹੀਂ ਤਾਂ ਬੋਲੇਗਾ ਕੀ? ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਜਗ੍ਹਾ 'ਤੇ ਕਹਿੰਦੇ, ਜਿਸ ਦਾ ਸੁਣਨਾ ਅਧੂਰਾ ਹੈ ਉਸ ਦਾ ਬੋਲਣਾ ਵੀ ਅਧੂਰਾ ਹੋਏਗਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਅੱਜ ਸਾਡਾ ਸੁਭਾਅ ਸੁਣਨ ਦਾ ਨਹੀਂ ਰਿਹਾ। ਚਾਹੀਦਾ ਤਾਂ ਇਹ ਹੈ ਕਿ ਅਸੀਂ ਖੁਦ ਹੀ ਪਿੱਤਰ ਬਾਣੀ ਪੜ੍ਹੀਏ ਅਤੇ ਖੁਦ ਹੀ ਸੁਣ ਸਕੀਏ। ਆਖੋ ਵਾਹਿਗੁਰੂ। ਜੇ ਅਸੀਂ ਪਿੱਤਰ ਬਾਣੀ ਨੂੰ ਖੁਦ ਬੋਲ ਕੇ ਖੁਦ ਹੀ ਨਹੀਂ ਸੁਣਦੇ ਤਾਂ ਫਿਰ ਸਮੇਂ ਦਾ ਸੂਤਰ ਨਹੀਂ ਬਣ ਸਕਦਾ। ਆਖੋ ਵਾਹਿਗੁਰੂ। ਭੱਟਾਂ ਦਾ ਇਹ ਕਹਿਣਾ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਕਈ ਸਵਾਲ ਕਰਦੇ ਨੇ ਜਨਮ ਤੋਂ ਹੀ ਕਿਵੇਂ ਹੋ ਸਕਦਾ ਹੈ? ਉਸ ਦਾ ਜਵਾਬ ਹੈ, ਧੰਨ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਪੱਲੇ, ਧੰਨ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਖੇਲੇ, ਮਾਤਾ ਭਾਨੀ ਜੀ ਦੀ ਗੋਦ ਵਿੱਚ ਖੇਲੇ, ਜਿੱਥੇ ਹਰ ਸਮੇਂ ਬ੍ਰਹਮ ਗਿਆਨ ਦੀਆਂ ਗੱਲਾਂ ਹੋਣ, ਬ੍ਰਹਮ ਉਸਤਤ ਦੀ, ਬ੍ਰਹਮ ਵਡਿਆਈ। ਤਾਂ ਉਹਨਾਂ ਨੇ ਸੁਣਿਆ ਹੀ ਬ੍ਰਹਮ ਗਿਆਨ ਹੈ। ਜਾਂ ਸੁਣਿਆ ਹੀ ਬ੍ਰਹਮ ਗਿਆਨ ਹੈ, ਉਹਨਾਂ ਦੇ ਅੰਦਰ ਬ੍ਰਹਮ ਗਿਆਨ ਤੋਂ ਬਿਨਾਂ ਹੋਰ ਕੁਝ ਨਹੀਂ। ਇਸ ਕਰਕੇ ਜਨਮ ਤੋਂ ਹੀ ਬ੍ਰਹਮ ਗਿਆਨੀ ਹਨ। ਅੱਜ ਇਉਂ ਲੱਗਦਾ ਹੈ, ਜੇ ਇਹ ਗੱਲ ਸਮਝ ਆਉਂਦੀ ਹੈ ਕਿ ਸੁਣਨਾ ਪਹਿਲਾ ਸੂਤਰ ਹੈ ਮਨੁੱਖੀ ਸਮਝ ਦਾ, ਤਾਂ ਫਿਰ ਅੱਜ ਜੋ ਬੱਚੇ ਪਤਤ ਦਿਖਾਈ ਦਿੰਦੇ ਨੇ, ਜੋ ਬੱਚੇ ਨਸ਼ਿਆਂ 'ਚ ਤੁੱਤ ਦਿਖਾਈ ਦਿੰਦੇ ਨੇ, ਜਿਨ੍ਹਾਂ ਤੋਂ ਅਸੀਂ ਆਸ ਰੱਖੀ ਬੈਠੇ ਹਾਂ, ਇਹ ਅੱਛੇ ਰਸਤੇ 'ਤੇ ਕਿਉਂ ਨਹੀਂ ਚੱਲਦੇ? ਲੇਕਿਨ ਆਪਣੇ ਆਪ 'ਤੇ ਸਵਾਲ ਕਰਨਾ ਹੋਏਗਾ ਕਿ ਅਸੀਂ ਸੁਣਾਇਆ ਕੀ ਸੀ? ਆਖੋ ਵਾਹਿਗੁਰੂ। ਕੀ ਅਸੀਂ ਸੁਣਾਇਆ ਸੀ ਸਿੱਖੀ ਸਿਦਕ ਦੀਆਂ ਗੱਲਾਂ? ਕੀ ਅਸੀਂ ਇਹ ਸੁਣਾਇਆ ਸੀ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ? ਕੀ ਅਸੀਂ ਸੁਣਾਇਆ ਸੀ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਾਕੇ, ਗੁਰੂ ਸਾਹਿਬ ਜੀ ਦੀਆਂ ਜੀਵਨੀਆਂ? ਕੀ ਅਸੀਂ ਗੁਰਬਾਣੀ ਦੇ ਸ਼ਬਦ ਸੁਣਾਏ ਸੀ? ਜਦ ਅਸੀਂ ਉਹ ਕੁਛ ਸੁਣਾਇਆ ਹੀ ਨਹੀਂ, ਜੋ ਕੁਝ ਹੁਣ ਸੁਣਨ ਦੀ ਆਸ ਰੱਖੀ ਬੈਠੇ ਹਾਂ, ਉਹ ਆਸ ਮੁਕੰਮਲ ਨਹੀਂ ਹੋ ਸਕਦੀ, ਕਿਉਂਕਿ ਜੋ ਕੁਛ ਸੁਣਾਉਣਾ ਚਾਹੀਦਾ ਸੀ ਉਹ ਸੁਣਾਇਆ ਨਹੀਂ। ਆਖੋ ਵਾਹਿਗੁਰੂ। ਜੋ ਨਹੀਂ ਸੀ ਸੁਣਾਉਣਾ ਚਾਹੁੰਦੇ ਉਹ ਸੁਣਾ ਗਏ। ਆਖੋ ਵਾਹਿਗੁਰੂ। ਇਸੇ ਹੀ ਸੁਣਨ ਦੇ ਸੂਤਰ ਨੇ ਇੱਕ ਦਿਨ ਪੜ੍ਹਨ ਦੇ ਸੂਤਰ 'ਤੇ ਲੈ ਜਾਣਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਇੱਕ ਵਾਰੀ ਸਾਰੇ ਫਿਰ ਬੋਲੋ ਵਾਹਿਗੁਰੂ। ਇੱਕ ਵਾਰੀ ਫਿਰ ਜਪੋ ਵਾਹਿਗੁਰੂ, 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 ਵਾਹਿਗੁਰੂ। ਉਹ ਸੱਚਮੁੱਚ ਧੰਨ ਧੰਨ ਨੇ ਜਿਹੜੇ ਪਿੱਤਰ ਬਾਣੀ ਨੂੰ ਨਿੱਤ ਸੁਣਦੇ ਨੇ, ਨਿੱਤ ਪੜ੍ਹਦੇ ਨੇ, ਜਿਨ੍ਹਾਂ ਬਾਰੇ ਭਾਈ ਗੁਰਦਾਸ ਵੀ ਕਹਿੰਦੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿੱਤ ਗਾਏ ਸੁਣਾਉਂਦੇ। ਪਰ ਉਹਨਾਂ ਤੋਂ ਵੀ ਉਹ ਜ਼ਿਆਦਾ ਧੰਨ ਧੰਨ ਨੇ ਜਿਹੜੇ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹੋਏ ਗੁਰਬਾਣੀ ਵਿੱਚ ਹੀ ਜਿਉਂਦੇ ਨੇ, ਜਿਨ੍ਹਾਂ ਨੇ ਜੀਵਨ ਦਾ ਆਧਾਰ ਹੀ ਗੁਰਬਾਣੀ ਬਣਾਇਆ ਹੈ। ਆਖੋ ਵਾਹਿਗੁਰੂ। ਅਤੇ ਇਹ ਸੱਚ ਕਹਿੰਦੇ ਆ, ਚੰਦਨ ਦੀ ਪਹਿਚਾਣ ਹੈ ਪਾਣੀ। ਚੰਦਨ ਨੂੰ ਪਾਣੀ ਵੀ ਸੁੱਟੀਏ ਜੇ ਡੁੱਬ ਜਾਏ ਤਾਂ ਚੰਦਨ ਖਰਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਅਗਰ ਇਹ ਡੋਬੈ ਜਾਣ ਕੇ, ਪਾਣੀ ਜਾਣ ਕੇ ਚੰਦਨ ਨੂੰ ਡੁਬਾਉਂਦਾ ਹੈ ਨਿਰਮੋਲਕ ਬਣਾਉਣ ਵਾਸਤੇ। ਜੇ ਅਗਰ ਚੰਦਨ ਦੀ ਪਹਿਚਾਣ ਹੈ ਪਾਣੀ ਅਤੇ ਗੁਰਸਿੱਖਾ ਤੇਰੀ ਪਹਿਚਾਣ ਹੈ ਗੁਰਬਾਣੀ। ਆਖੋ ਵਾਹਿਗੁਰੂ ਜਪੋ ਸਤਨਾਮ। ਜੇ ਤੇਰੇ ਜੀਵਨ ਵਿੱਚ ਗੁਰਬਾਣੀ ਨਹੀਂ ਤਾਂ ਤੇਰਾ ਜੀਵਨ ਖੋਟਾ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਜੇ ਚੰਦਨ ਦੀ ਪਹਿਚਾਣ ਹੈ ਪਾਣੀ ਤੇ ਤੇਰੀ ਪਹਿਚਾਣ ਹੈ ਗੁਰਬਾਣੀ। ਆਖੋ ਵਾਹਿਗੁਰੂ। ਜੇ ਸਿੱਕੇ ਵਿੱਚ ਚਾਂਦੀ ਨਹੀਂ ਤੇ ਸਿੱਕਾ ਖੋਟਾ ਹੈ। साहब कहते नानक जे विच रुपा होए खरा खरा आखे सब कोए, जे अगर सिक्के विच चांदी है सारे लोग सिक्के नू खरा खरा कहते ने, जे तेरे जीवन विच गुरु का शब्द नहीं गुरबाणी नहीं ते तेरा जीवन खोटा है। आखो वाहिगुरु, जिन्हां दे जीवन विच गुरबाणी है गुरबाणी का वरत्या होया शब्द है उन्हां बारे साहब ने कहा आखो वाहे, जिन्हां अंदर नाम निदान है गुरबाणी विचार तिनके मुख सद उजलै तित सच्चा दरबार। आखो वाहे, सारे बोलो वाहे। लेकिन मनुखी चेतना सुती पई है। आखो वाहे, अज सुती हुई चेतना विच मनुख पाठ भी कर रहा है, सुती हुई चेतना विच गुरुद्वारे भी आंदा है, चेतना सुती हुई है सारा कार विहार कर ही जाता है, लेकिन मनुखी चेतना सुती हुई है। आखो वाहिगुरु, की कहनी गई किवें, सारे बोलो भाई। देखो जे मनुखी चेतना सुती होएगी उसकी एक निशानी होएगी, सुती हुई मनुखी चेतना हमेशा ही काम रस विच होएगी, कामनावां दे रस विच होएगी, पाठ करेगा तां भी कुछ कामना, गुरुद्वारे आएगा तां भी कुछ कामना, अमृत वेले उठेगा तां भी कुछ कामना, कामना तो मुक्त नहीं जिसकी चेतना सुती हुई है। लेकिन जिसकी चेतना जाग पई वो राम रस विच होएगा। आखो वाहिगुरु, दूसरी गल, जिसकी चेतना सुती पई है वो हमेशा ही वासनावां नाल जुड़दा है ते हर वासना उसनों संसार नाल जोड़ती है। आखो वाहिगुरु, लेकिन जिसकी चेतना जाग पवे वो हमेशा ही प्रार्थना नाल जुड़ता है, हर प्रार्थना निरंकार नाल जोड़ती है। आखो वाहिगुरु, हुण सवाल है कि चेतना जागे किवें, मैं संखेप करता जाना समय के मुताबिक, हुण सवाल है कि चेतना किवें जागे, किवें जाग सकती है, सारे बोलो वाहिगुरु। अज सुती हुई चेतना करके मनुख कहिंदा रब है ही नहीं, जिस संसार ने नहीं रहना उस ते तां श्रद्धा बनाई बैठा है, जिस निरंकार ने हमेशा ही रहना है उस ते शक करता है कि रब है कि नहीं। आखो वाहिगुरु, सारे बोलो वाहिगुरु। आखो वाहिगुरु, मुड़ सुती हुई चेतना जागे किवें, सामने एक प्रमाण मिलता है, एक नेत्रहीन बंदा सामने खड़ा है उसनू अखां च कुछ दिखाई नहीं दिंदा, लेकिन एक आवाज आउंदी है सूरमा सिंह जी इधर लंघ आओ। हुण एक मनुख दे बोले हुए शब्दां दी आवाज है जेड़ी सूरमा सिंह दे अंदरों चेतना जगाउंदी है। आखो वाहिगुरु, एक आवाज सुती हुई चेतना नू जगा रही है सूरमा सिंह जी इधर लंघ आओ, जे उसने ध्यान नाल सुनी है उसकी सुती हुई चेतना जागी, उसने आवाज नू ही रस्ता बना लिया, उस आवाज ते तुर पिया, जिधरों आवाज आई सी रस्ता बन गया। आखो वाहिगुरु, दिखाई कुछ नहीं दिंदा उसमें, एक कन्नी आवाज पई है मनुखी बोलां दे शब्दां दी, सूरमा सिंह जी इधर लंघ आओ, जे उन्हें ध्यान नाल सुनी, ध्यान दा संबंध है, जे ध्यान नाल सुनी उसकी सुती हुई चेतना जागी ते उसने आवाज नूं ही एक रस्ता बना लिया ते उस रस्ते ते तुर पिया, मंजिल ते पहुंचया। जे एक नेत्रहीन बंदा एक मनुख दे बोलां दी आवाज सुन के चेतना जगाउंदा है तो उस नूं राह बनाउंदा है, ज्ञानहीन बंदा अज्ञानी बंदा जिसकी चेतना सुती पई हुई है, लेकिन चेतना नूं जगाउण लई जिस परमात्मा ने जीवन दिता है, जिस परमात्मा ने जीवन विच चेतना दिती है, उससे ही परमात्मा की आवाज़ नाल जाग सकती है, होर किसी आवाज़ नाल नहीं जाग सकती। आखो वाहिगुरु, सारे बोलो वाहिगुरु। जे कोई जगा सकता है सुती हुई चेतना नूं ਜਿਸ ਨੇ ਜੀਵਨ ਦਿੱਤਾ ਹੈ, ਜਿਸ ਨੇ ਜੀਵਨ ਵਿੱਚ ਚੇਤਨਾ ਦਿੱਤੀ ਹੈ ਮਨੁੱਖ ਨੂੰ, ਉਸੇ ਹੀ ਬੋਲਾਂ ਦੀ ਆਵਾਜ਼, ਹੋਰ ਕੋਈ ਟੋਲ ਟਮੱਕਾ, ਹੋਰ ਕੋਈ ਸ਼ੋਰ ਨਹੀਂ ਜਗਾ ਸਕਦਾ, ਕਿਉਂਕਿ ਸ਼ੋਰ ਤਾਂ ਬਹੁਤ ਹੋ ਰਿਹਾ, ਪਤਾ ਨਹੀਂ ਕਦੋਂ ਦੀ ਸੁੱਤੀ ਪਈ ਹੈ। ਆਹੋ ਵਾਹਿਗੁਰੂ, ਕਿੰਨੇ ਚਿਮਟੇ ਵੱਜਦੇ ਨੇ, ਕਿੰਨੇ ਢੋਲਕੀਆਂ, ਕਿਤਨੇ ਮਰਦੰਗ, ਕਿਤਨਾ ਸ਼ੋਰ ਹੋ ਰਿਹਾ, ਲੇਕਿਨ ਜਾਗਦੀ ਨਹੀਂ। ਆਹੋ ਵਾਹਿਗੁਰੂ, ਕਿੰਨੇ ਢੋਲ ਵੱਜ ਰਹੇ ਨੇ, ਕੋਈ ਕਮੀ ਤਾਂ ਨਹੀਂ, ਕਿਤਨੇ ਚਿਮਟੇ ਵੱਜ ਰਹੇ ਨੇ, ਲੇਕਿਨ ਜਾਗਦੀ ਨਹੀਂ, ਸੁੱਤੀ ਪਈ ਹੈ। ਕਿਉਂਕਿ ਜਾਗ ਸਕਦੀ ਹੈ ਜਿਸ ਦੀ ਚੇਤਨਾ ਹੈ, ਉਹੀ ਆਵਾਜ਼ ਮਾਰੇ, ਉਸਦੇ ਬੋਲ, ਉਸਦੇ ਸ਼ਬਦ। ਆਖੋ ਵਾਹਿਗੁਰੂ। ਇਸ ਤੋਂ ਇਲਾਵਾ ਇੱਕ ਸ਼ਬਦ ਵਿੱਚ ਕਿਹਾ ਹੈ, ਏਕਾ ਸੇਜ ਵਿਛੀ ਧਨ ਕੰਤਾ, ਤਨ ਸੂਤੀ ਪਿਰ ਸਜ ਜਾ ਗੰਤਾ, ਪੀਓ ਮਤ ਦਰੋ ਤਨ ਮਤ ਵੰਤਾ। ਜਾਗ ਸਕਦੀ ਹੈ, ਸੁੱਤੀ ਕੂੜ ਦੇ ਨਸ਼ੇ ਵਿੱਚ ਹੈ, ਕੌਣ ਜਗਾ ਸਕਦਾ, ਤਨ ਜਾਗ ਹੈ ਜੇ ਪਿਰ ਬੋਲਨਤਾ, ਜੇ ਪਿਰ ਹੀ ਇਸ ਦਾ ਆਵਾਜ਼ ਮਾਰੇ, ਹੋਰ ਕੋਈ ਨਹੀਂ ਜਗਾ ਸਕਦਾ। ਆਖੋ ਵਾਹਿਗੁਰੂ। ਅੱਜ ਸਾਹਿਬ ਕਹਿੰਦੇ, ਗਿਆਨਹੀਨ ਬੰਦੇ ਦੀ ਚੇਤਨਾ, ਅਗਿਆਨੀ ਬੰਦੇ ਦੀ ਚੇਤਨਾ ਜਾਗ ਸਕਦੀ ਹੈ ਜੇ ਅਗਰ ਪਰਮੇਸ਼ਰ ਦੀ ਵਰਤੀ ਹੋਈ ਬਾਣੀ, ਜੋ ਗੁਰੂ ਰਾਹੀਂ ਵਰਤੀ ਹੈ, ਪਰਮੇਸ਼ਰ ਦੀ ਗੁਰਬਾਣੀ ਰਾਹੀਂ ਵਰਤਿਆ ਹੋਇਆ ਗੁਰੂ ਦਾ ਸ਼ਬਦ ਹੀ ਇਸ ਦੀ ਚੇਤਨਾ ਨੂੰ ਜਗਾ ਸਕਦਾ, ਵਰਨਾ ਹੋਰ ਕੋਈ ਨਹੀਂ ਜਗਾ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਇਹ ਜਿਹੜੀ ਪਰਮੇਸ਼ਰ ਦੀ ਬਾਣੀ ਆਈ, ਆਖੋ ਵਾਹਿਗੁਰੂ। ਥੋੜ੍ਹੀ ਜਿਹੀ ਇੱਥੇ ਗੱਲ ਕਰ ਲਾਂ, ਇੱਕ ਬੇਨਤੀ ਕਰਾਂ। ਸਰੀਰ ਤਾਂ ਇੱਕ ਸਾਜ਼ ਹੈ, ਆਖੋ ਵਾਹਿਗੁਰੂ, ਸਰੀਰ ਤਾਂ ਇੱਕ ਸਾਜ਼ ਹੈ, ਲੇਕਿਨ ਉਸ ਸਰੀਰ ਸਾਜ਼ ਵਿੱਚ ਪਰਮਾਤਮਾ ਵਜੰਤਰੀ ਦਾ ਵਜਾਇਆ ਹੋਇਆ ਜੋ ਸ਼ਬਦ ਹੈ, ਆਖੋ ਵਾਹਿਗੁਰੂ। ਗੁਰੂ ਤਾਂ ਉਹ ਹੈ, ਗੁਰੂ ਨਾਨਕ ਦਾ ਸਰੀਰ ਵੀ ਇੱਕ ਸਾਜ਼ ਸੀ, ਉਸ ਸਰੀਰ ਦੇ ਅੰਦਰ ਪਰਮਾਤਮਾ ਵਜੰਤਰੀ ਦਾ ਵਜਾਇਆ ਹੋਇਆ ਸ਼ਬਦ ਗੁਰੂ ਹੈ, ਆਖੋ ਵਾਹਿਗੁਰੂ। ਸਰੀਰ ਬਦਲੇ ਨੇ, ਸ਼ਬਦ ਤਾਂ ਨਹੀਂ ਬਦਲਿਆ, ਆਖੋ ਭਾਈ। ਜੋਤ ਰੂਪ ਹਰ ਆਪ, ਮੈਂ ਬੇਨਤੀ ਕਰਦਾ ਕਈ ਜਗ੍ਹਾ 'ਤੇ, ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਹ ਸ਼ਬਦ ਪੜਿਆ ਕਰੋ, ਜੋਤ ਰੂਪ ਹਰ ਆਪ, ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਬੋਲੋ, ਜੋਤ ਰੂਪ ਹਰ ਆਪ, ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋਤ ਰੂਪ ਹਰ ਆਪ, ਤਨ ਸ਼੍ਰੀ, ਜੋਤ ਰੂਪ ਕਿਹੜਾ ਹੋਈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ, ਆਖੋ ਭਾਈ। ਸਰੀਰ ਤਾਂ ਇੱਕ ਸਾਜ਼ ਹੈ, ਸਰੀਰ ਬਦਲੇ ਨੇ, ਮਹੱਲਾ ਪਹਿਲਾ, ਮਹੱਲਾ ਦੂਜਾ, ਸਰੀਰ ਬਦਲੇ ਨੇ, ਲੇਕਿਨ ਸ਼ਬਦ ਤਾਂ ਉਹੀ ਹੈ, ਜੋਤ ਉਹੀ ਹੈ, ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ, ਆਖੋ ਵਾਹਿਗੁਰੂ। ਅਸ ਉਸ ਹੀ ਜੋਤ ਦੀ ਗੱਲ ਹੋ ਰਹੀ ਹੈ, ਔਰ ਮੈਂ ਤਾਂ ਕਹਾਂਗਾ, ਬੋਲਣਾ ਚਾਹੀਦਾ, ਜੋਤ ਰੂਪ ਹਰ ਆਪ, ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਥਾਈਂ ਹੋਏ ਸਹਾਇ, ਆਖੋ ਵਾਹਿਗੁਰੂ। ਇਹ ਕਿਉਂ ਨਾ ਬੋਲਿਆ ਜਾਏ, ਸਭ ਥਾਈਂ ਹੋਏ ਸਹਾਇ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਇੱਕ ਪਲੇਟਫਾਰਮ ਤੋਂ ਇੱਕ ਆਵਾਜ਼ ਆ ਰਹੀ ਹੈ, ਪਲੇਟਫਾਰਮ ਨਹੀਂ ਬੋਲ ਰਿਹਾ, ਪਲੇਟਫਾਰਮ 'ਤੇ ਖੜਾ ਕੋਈ ਬੋਲ ਰਿਹਾ ਹੈ। ਪਲੇਟਫਾਰਮ ਬਦਲਿਆ, ਭਾਈ ਲੈਣੇ ਦਾ ਆਇਆ, ਸਰੀਰ ਇੱਕ ਪਲੇਟਫਾਰਮ ਹੈ, ਆਖੋ ਵਾਹਿਗੁਰੂ। ਬੋਲਣ ਵਾਲਾ ਤਾਂ ਉਹੀ ਹੈ, ਸਰੀਰ ਬਦਲਿਆ, ਸ਼ਬਦ ਉਹੀ ਬੋਲਿਆ ਜਾ ਰਿਹਾ, ਆਖੋ ਵਾਹਿਗੁਰੂ। ਇੱਕ ਮਕਾਨ ਬਦਲਣ ਦੇ ਨਾਲ ਵਿੱਚ ਰਹਿਣ ਵਾਲਾ ਤਾਂ ਨਹੀਂ ਨਾ ਬਦਲਦਾ, ਮਕਾਨ ਬਦਲਿਆ, ਆਖੋ ਵਾਹਿਗੁਰੂ। ਇੱਕ ਘਰ ਤੋਂ ਦੂਜੇ ਘਰ ਚਲੇ ਗਏ, ਰਹਿਣ ਵਾਲਾ ਤਾਂ ਉਹੀ ਹੈ, ਘਰ ਬਦਲਿਆ, ਰਹਿਣ ਵਾਲਾ ਤਾਂ ਨਹੀਂ ਬਦਲਿਆ, ਆਖੋ ਵਾਹਿਗੁਰੂ। ਰਹਿਣ ਵਾਲਾ ਤਾਂ ਉਹੀ ਸ਼ਬਦ ਹੈ, ਪਰਮਾਤਮਾ ਵਜੰਤਰੀ ਦਾ ਵਜਾਇਆ ਹੋਇਆ ਸ਼ਬਦ ਹੈ, ਆਖੋ ਵਾਹਿਗੁਰੂ। ਇਸ ਕਰਕੇ ਫਿਰ ਗੱਲ ਸਮਝ ਆ ਗਈ, ਆਖੋ ਵਾਹਿਗੁਰੂ। ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ ਜੇ ਸੱਚਮੁੱਚ ਅਚਿੰਤ ਨਾਲ ਜੁੜਨਾ ਆ ਜਾਏ, ਆਖੋ ਵਾਹਿਗੁਰੂ। ਸਭ ਅੰਦੇਸ਼ੇ ਮਿਟ ਜਾਂਦੇ ਨੇ ਜੇ ਪਰਮੇਸ਼ਰ ਨਾਲ ਜੁੜਨਾ ਆ ਜਾਏ, ਸਾਰੇ ਵਾਹਿਗੁਰੂ ਜੁੜਨਾ ਆ ਜਾਏ। ਅਤੇ ਇਸ ਜੁੜਨ ਲਈ ਸਤਿਗੁਰੂ ਕਹਿੰਦੇ ਨੇ, ਪਰਮੇਸ਼ਰ ਨੇ ਬਾਣੀ ਭੇਜੀ ਹੈ। ਕਿਵੇਂ ਕਹਿੰਦੇ ਨੇ, ਉਹ ਪਿਆਰ ਨਾਲ ਪਹਿਲਾਂ ਸ਼ਬਦ ਬੋਲ, ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾ।
Yeah.
ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਸਰ ਕੇ ਧੁੱਪ ਕਹਿਲਾਉਂਦੀਆਂ ਨੇ, ਲੇਕਿਨ ਧੁੱਪ ਅਤੇ ਕਿਰਨਾਂ ਵਿੱਚ ਕੋਈ ਅੰਤਰ ਨਹੀਂ ਅਤੇ ਕਿਰਨਾਂ ਅਤੇ ਸੂਰਜ ਵਿੱਚ ਕੋਈ ਅੰਤਰ ਨਹੀਂ। ਨਿਰੰਕਾਰ ਪਰਮੇਸ਼ਰ ਦੀ ਬਾਣੀ ਰੂਪ ਕਿਰਨਾਂ ਹੀ ਸ਼ਬਦ ਰੂਪ ਹੋ ਕੇ ਵਰਤਦੀਆਂ ਨੇ, ਇਸ ਲਈ ਸ਼ਬਦ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੀ ਬਾਣੀ ਵਿੱਚ ਕੋਈ ਅੰਤਰ ਨਹੀਂ ਅਤੇ ਪਰਮਾਤਮਾ ਦੀ ਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਇੱਕ ਬੇਨਤੀ ਕਰਾਂ, ਕੋਈ ਗੁਰਮੁਖ ਸਨ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸਾਥੀ 35 ਸਾਲ ਤੋਂ ਰਹਿ ਰਿਹਾ ਸੀ। ਇੱਕ ਦਿਨ ਖਿਝ ਕੇ ਬੋਲਿਆ, 35 ਸਾਲ ਹੋ ਗਏ ਤੁਹਾਡੇ ਨਾਲ ਰਹਿੰਦੇ ਆ, ਮੇਰਾ ਕੁਛ ਬਣਿਆ ਤਾਂ ਹੈ ਨਹੀਂ, ਤੁਹਾਡੇ ਨਾਲ ਰਹਿਣ ਦਾ ਲਾਭ ਕੀ ਹੈ, ਤੁਹਾਡੇ ਨਾਲ ਨਜ਼ਦੀਕੀ ਦਾ ਲਾਭ ਕੀ ਹੋਇਆ। ਗੁਰਮੁਖ ਬੋਲੇ, ਸਰੀਰਾਂ ਦੇ ਸੰਗ ਕਰਨ ਵਾਲੇ ਇਸ ਤਰ੍ਹਾਂ ਤਾਂ ਬੇਸ਼ੱਕ ਸੈਂਕੜੇ ਸਾਲ ਤੋਂ ਸਰੀਰਾਂ ਦਾ ਸੰਗ ਕਰਦਾ ਰਹੇ, ਕੁਝ ਨਹੀਂ ਬਣਨਾ, ਗੱਲ ਤਾਂ ਬਣੇਗੀ ਜੋ ਬਚਨ ਨੇ, ਬਚਨਾਂ ਦੀ ਨਜ਼ਦੀਕੀ ਕੀ ਹੈ। ਅੱਜ ਸਿੱਖ ਨੂੰ ਵੀ ਇਹ ਸਵਾਲ ਹੈ, ਆਪਣੇ ਆਪ ਨੂੰ ਜੋ ਸਿੱਖ ਕਹਿਲਾਉਂਦਾ ਹੈ, ਕਿ ਗੁਰਸਿੱਖਾ ਤੂੰ ਗੁਰੂ ਕੋਲ ਬੈਠਣ ਲੱਗਿਆ ਕਿ ਨਹੀਂ ਲੱਗਿਆ, ਕਿ ਤੂੰ ਗੁਰੂ ਦੀ ਨਜ਼ਦੀਕੀ ਹਾਸਲ ਕੀਤੀ ਹੈ। ਗੁਰੂ ਕੋਲ ਬੈਠਣਾ ਕੀ ਹੈ? ਗੁਰਬਾਣੀ ਕੋਲ ਬੈਠਣਾ, ਗੁਰੂ ਦੀ ਨਜ਼ਦੀਕੀ ਹੈ ਗੁਰਬਾਣੀ ਦੀ ਨਜ਼ਦੀਕੀ। ਜੇ ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਗੁਰਬਾਣੀ ਦੇ ਨਜ਼ਦੀਕ ਨਹੀਂ ਹੋਇਆ, ਆਪਣੀ ਸੁਰਤ ਨੂੰ ਗੁਰਬਾਣੀ ਨਾਲ ਨਹੀਂ ਜੋੜਿਆ, ਜੇ ਤੂੰ ਗੁਰਸ਼ਬਦ ਦੀ ਨਜ਼ਦੀਕੀ ਨਹੀਂ ਕੀਤੀ, ਤਾਂ ਸਮਝ ਲੈ ਅਜੇ ਤੱਕ ਤੂੰ ਗੁਰੂ ਦੀ ਨਜ਼ਦੀਕੀ ਨਹੀਂ ਕੀਤੀ। ਆਖੋ ਭਾਈ, ਅੱਜ ਇੱਕ ਗੱਲ ਤਾਂ ਠੀਕ ਹੈ, ਸਿੱਖ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ। ਆਖੋ ਭਾਈ, ਜਿਸ ਨੂੰ ਵੀ ਪੁੱਛੀਏ ਤੂੰ ਕਿਸ ਨੂੰ ਮੰਨਦਾ ਹੈ, ਕਹਿੰਦਾ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਇਸ ਵਿੱਚ ਕੋਈ ਸ਼ੱਕ ਨਹੀਂ, ਸਿੱਖ ਅੱਜ ਕਹਿੰਦਾ ਹੈ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਪਰ ਮੈਂ ਹਜ਼ੂਰੀ 'ਚ ਕਹਿ ਦਿਆ ਗੁਰੂ ਨੂੰ ਮੰਨਦਾ, ਗੁਰੂ ਦੀ ਨਹੀਂ ਮੰਨਦਾ। ਆਹੋ ਵਾਹਿਗੁਰੂ, ਗੁਰੂ ਨੂੰ ਮੰਨਦਾ, ਗੁਰੂ ਦੀ ਨਹੀਂ ਮੰਨਦਾ। ਗੱਲ ਉਦੋਂ ਬਣੇਗੀ, ਗੁਰਪੁਰਬ ਮਨਾਉਣੇ ਸਫਲ ਹੋ ਜਾਣਗੇ, ਗੁਰੂ ਦੀ ਮੰਨਣਾ ਹੀ ਗੁਰੂ ਨੂੰ ਮੰਨਣਾ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜੇ ਗੁਰੂ ਦੀ ਨਹੀਂ ਮੰਨੀ ਤਾਂ ਸਮਝ ਲੈ ਤੂੰ ਗੁਰੂ ਨੂੰ ਨਹੀਂ ਮੰਨਿਆ। ਜੇ ਗੁਰੂ ਦੀ ਮੰਨਣ ਵਾਲਾ ਹੁੰਦਾ ਤਾਂ ਅੱਜ ਸਾਨੂੰ ਦੀਵਾਨਾਂ 'ਚ ਕਹਿਣ ਦੀ ਲੋੜ ਹੀ ਨਹੀਂ ਸੀ, ਤੁਸੀਂ ਗੁਰੂ ਵਾਲੇ ਬਣ ਜਾਓ। ਆਖੋ ਵਾਹਿਗੁਰੂ, ਉਹ ਗੁਰੂ ਦੀ ਮੰਨਦਾ ਤਾਂ ਗੁਰੂ ਵਾਲਾ ਬਣ ਜਾਣਾ ਸੀ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿੰਨੀ ਸਤਿਗੁਰ ਕੀ ਗੱਲ ਮੰਨੀ। ਆਖੋ ਵਾਹਿਗੁਰੂ, ਜੇ ਗੁਰੂ ਦੀ ਮੰਨੀ ਨਹੀਂ ਤਾਂ ਗੁਰੂ ਨੂੰ ਕੀ ਮੰਨਿਆ? ਆਖੋ ਵਾਹਿਗੁਰੂ, ਅੱਜ ਕੀ ਹੋ ਰਿਹਾ ਸਮਾਜ ਵਿੱਚ, ਸਿੱਖ ਸਮਾਜ ਕੀ ਹੋ ਰਿਹਾ? ਗੁਰੂ ਨੂੰ ਮੰਨਦਾ ਹੈ ਲੇਕਿਨ ਕਰਮ ਉਹ ਕਰਦਾ ਹੈ ਜਿਹੜੇ ਗੁਰੂ ਦੇ ਹੁਕਮ ਵਿੱਚ ਨਹੀਂ। ਆਖੋ ਵਾਹਿਗੁਰੂ, ਮੱਥਾ ਇੱਥੇ ਟੇਕਦਾ ਹੈ, ਆਸਰਾ ਉਹਨਾਂ ਦਾ ਲਈ ਬੈਠਾ ਜਿਹੜੇ ਸਾਨੂੰ ਸੱਚੇ ਗੁਰੂ ਤੋਂ ਬੇਮੁੱਖ ਕਰਦੇ ਨੇ। ਆਖੋ ਵਾਹਿਗੁਰੂ, ਮੈਂ ਇੱਕ ਗੱਲ ਕਈ ਵਾਰੀ ਕਹਿ ਵੀ ਬੈਠਿਆ, ਅੱਜ ਫੇਰ ਕਹਿਣ ਲੱਗਿਆ। ਆਖੋ ਵਾਹਿਗੁਰੂ, ਬੀਜ ਸਾਡੇ ਕੋਲ ਚੰਗਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਬੀਜ ਸਾਡੇ ਕੋਲ ਚੰਗਾ ਹੈ, ਲੇਕਿਨ ਜਿੱਥੇ ਬੀਜਣਾ ਚਾਹੁੰਦੇ ਹਾਂ ਉਹ ਧਰਤੀ ਜੇ ਅਗਰ ਬਗਾਨੇ ਕਬਜ਼ਾ ਕਰ ਲੈਣ ਤਾਂ ਬੀਜ ਕਿੱਥੇ ਪਾਵਾਂ? ਆਖੋ ਵਾਹਿਗੁਰੂ, ਜੇ ਧਰਤੀ ਜਿਸ ਵਿੱਚ ਮੈਂ ਬੀਜ ਪਾਉਣਾ ਚਾਹੁੰਦਾ ਉਸ ਧਰਤੀ 'ਤੇ ਬਗਾਨਿਆਂ ਦਾ ਕਬਜ਼ਾ ਹੋ ਜਾਏ ਤਾਂ ਮੈਂ ਬੀਜ ਪਾਵਾਂ ਕਿੱਥੇ? ਆਖੋ ਵਾਹਿਗੁਰੂ, ਅੱਜ ਬਦਕਿਸਮਤੀ ਦੀ ਗੱਲ ਇਹ ਹੈ ਕਿ ਅੱਜ ਜਿਸ ਨੌਜਵਾਨ ਨਾਲ ਗੱਲ ਕਰਾਂ, ਜਿਸ ਪਰਿਵਾਰ ਨਾਲ ਗੱਲ ਕਰਾਂ, ਮੈਨੂੰ ਤੇ ਉਹ ਲੱਗਦਾ ਹੈ ਕਿ ਅੱਜ ਦੇ ਬੰਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿਲਾ ਰਹੇ ਨੇ ਉਹਨਾਂ ਦੀ ਬੁੱਧ ਤੇ ਕਬਜ਼ਾ ਹੋਰਨਾਂ ਦਾ ਹੋਇਆ ਹੋਇਆ ਆਪਣਾ ਨਹੀਂ। ਆਖੋ ਵਾਹਿਗੁਰੂ। ਜਾਂ ਸਾਡੀ ਬੁੱਧੀ ਨਹੀਂ ਰਹੀ, ਕਬਜ਼ਾ ਉਹਨਾਂ ਨੇ ਕਰ ਲਿਆ, ਉਹਨਾਂ ਖਿਆਲਾਂ ਨੇ ਕਰ ਲਿਆ, ਉਹਨਾਂ ਦੇ ਵਿਚਾਰਾਂ ਨੇ ਕਰ ਲਿਆ ਜਿਹੜੇ ਗੁਰਸਿੱਖੀ ਸਿਧਾਂਤ ਤੋਂ ਤੋੜਦੇ ਨੇ, ਉਹਨਾਂ ਖਿਆਲ ਪਾਰੂ ਹੋ ਗਏ ਜਿਹੜੇ ਸਾਨੂੰ ਸੱਚੇ ਗੁਰੂ ਤੋਂ ਬੇਮੁਖ ਕਰਦੇ ਨੇ, ਉਹ ਖਿਆਲ ਸਾਡੀ ਬੁੱਧ ਤੇ ਪਾਰੂ ਹੋ ਗਏ ਜਿਨ੍ਹਾਂ ਨੇ ਸਾਡੇ ਗੁਰੂਆਂ ਦੇ ਬਰਾਬਰ ਬਾਣੀ ਰਚ ਕੇ ਸਾਡੇ ਸਤਿਗੁਰੂ ਦੀ ਨਿਰਾਦਰੀ ਕਰਨੀ ਚਾਹੀਦੀ। ਆਖੋ ਵਾਹਿਗੁਰੂ। ਅੱਜ ਉਹਨਾਂ ਦੇ ਖਿਆਲ ਸਾਡੇ ਤੇ ਪਾਰੂ ਹੋ ਗਏ ਜਿਹੜੇ ਸਾਡਾ ਆਚਾਰ ਸਾਡਾ ਕਰੈਕਟਰ ਨਹੀਂ ਰਹਿਣ ਦੇਣਾ ਚਾਹੁੰਦੇ। ਆਖੋ ਵਾਹਿਗੁਰੂ। ਮੈਨੂੰ ਤਾਂ ਇਉਂ ਲੱਗਦਾ ਅੱਜ ਉਹ ਖਿਆਲ ਪਾਰੂ ਹਨ ਜਿਹੜੇ ਸਾਡੀ ਰੀੜ ਦੀ ਹੱਡੀ ਕਮਜ਼ੋਰ ਕਰ ਰਹੇ ਨੇ। ਆਖੋ ਵਾਹਿਗੁਰੂ। ਇਹ ਖਿਆਲ ਪਾਰੂ ਨੇ। ਅੱਜ ਜਿੱਥੇ ਮਰਜ਼ੀ ਜਾਓ ਕਿਸੇ ਨੂੰ ਆਪਾਂ ਗੁਰਸਿੱਖੀ ਸਰੂਪ ਦੀ ਗੱਲ ਕਰ ਲਓ, ਜਵਾਬ ਕੀ ਦਿੰਦਾ? ਆਖੋ ਵਾਹਿਗੁਰੂ। ਉਹ ਜਵਾਬ ਮਿਲੇਗਾ ਜਿਹੜੇ ਬਗਾਨਿਆਂ ਦੇ ਜਵਾਬ ਨੇ, ਆਖੋ ਸਾਡੇ ਦਿਮਾਗ ਵਿੱਚ ਭਰ ਦਿੱਤੇ ਗਏ ਨੇ। ਆਖੋ ਵਾਹਿਗੁਰੂ। ਅਤੇ ਕੌਣ ਮੁਕਤ ਕਰਾ ਸਕਦਾ ਹੈ ਉਹਨਾਂ ਭਾਰੂ ਖਿਆਲਾਂ ਤੋਂ? ਕੌਣ ਸਾਨੂੰ ਮੁਕਤ ਕਰਾ ਸਕਦਾ ਜਿਹੜੇ ਸਾਡੇ ਬੁੱਧ 'ਤੇ ਕਬਜ਼ਾ ਕਰੀ ਬੈਠੇ ਨੇ? ਉਹ ਖਿਆਲ ਸਾਨੂੰ ਮੁਕਤ ਕਰਾ ਸਕਦੇ ਨੇ ਜਿਹੜੇ ਸਰਵੋਤਮ ਖਿਆਲ ਹੋਣ, ਉਹਨਾਂ ਤੋਂ ਭਾਰੂ ਹੋਣ, ਜਿਹੜੇ ਉਹ ਭਾਰੂ ਖਿਆਲਾਂ ਨੂੰ ਸਾਡੇ ਦਿਮਾਗ 'ਚੋਂ ਕੱਢ ਦੇਣ। ਉਹ ਖਿਆਲ ਉੱਤਮ ਵਿਚਾਰ ਨੇ ਗੁਰਬਾਣੀ ਦੁਆਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਆਖੋ ਵਾਹਿਗੁਰੂ। ਦਸ ਪਰਸੋਂ ਵੀ ਚੰਡੀਗੜ੍ਹ ਬਹੁਤ ਵੱਡਾ ਸਮਾਗਮ ਸੀ, ਬਹੁਤ ਵੱਡਾ ਇਕੱਠ ਸੀ। ਦਸ ਨੇ ਇੱਕ ਗੱਲ ਕਹੀ ਸੀ, ਬਈ ਇੱਕ ਕੰਮ ਤਾਂ ਜ਼ਰੂਰ ਕਰੋ, ਹਰ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸਹਿਜ ਪਾਠ ਅਰਥਾਂ ਸਮੇਤ ਕਰਕੇ ਵੇਖੋ। ਆਖੋ ਭਾਈ, 400 ਬੰਦਿਆਂ ਨੇ ਨਾਂ ਲਿਖਾਏ ਉੱਥੇ, ਅਰਥਾਂ ਸਮੇਤ ਇੱਕ ਤਾਂ ਜੀਵਨ 'ਚ ਕਰਕੇ ਵੇਖੋ। ਆਖੋ ਵਾਹਿਗੁਰੂ। 400 ਦੇ ਨਾਂ ਲਿਖਾਏ। ਆਖੋ ਵਾਹਿਗੁਰੂ। ਇੱਕ ਤਾਂ ਕਰਕੇ ਵੇਖੋ। ਤੁਸੀਂ ਜਿਸ ਦਿਨ ਕਾਪੀ ਪੈਨਸਲ ਕੋਲ ਰੱਖ ਲਈ, ਕਈ ਸਵਾਲਾਂ ਦੇ ਜਵਾਬ ਤੁਹਾਨੂੰ ਜੀਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੇ ਦੇਣੇ ਨੇ। ਆਖੋ ਵਾਹਿਗੁਰੂ। ਤੁਹਾਡਾ ਜੀਵਨ ਬਦਲ ਜਾਏਗਾ। ਜਿੰਨੀ ਦੇਰ ਤੱਕ ਅਸੀਂ ਕੰਨ ਰਸ ਤੋਂ ਸ਼ਬਦ ਰਸ ਵੱਲ ਨਹੀਂ ਆਉਂਦੇ, ਉਨੀ ਦੇਰ ਤੱਕ ਸੱਚ ਕਹਿਦਿਆਂ ਸਾਡੇ ਜੀਵਨ ਤਬਦੀਲੀ ਨਹੀਂ ਆ ਸਕਦੀ। ਆਖੋ ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ। ਸਾਰੇ ਬੋਲੋ ਵਾਹਿਗੁਰੂ। ਜਿਸ ਦਿਨ ਇਸ ਵਿਚਾਰ ਦੇ ਹਾਮੀ ਹੋ ਗਏ ਤਾਂ ਇੱਕ ਗੱਲ ਫਿਰ ਤੁਸੀਂ ਹੋਰ ਸਮਝ ਲੈਣਾ। ਦਾਸ ਸ਼ਬਦ ਬੋਲਣ ਲੱਗੇ, ਆਖੋ ਵਾਹਿਗੁਰੂ। ਜਦੋਂ ਮੇਰੀ ਜਾਨ ਬਚਦੀ ਹੋਵੇ ਅਤੇ ਡਾਕਟਰ ਕਿ ਤੈਨੂੰ ਖੂਨ ਦੀਆਂ 2 ਬੋਤਲਾਂ ਚੜਾਉਣੀਆਂ ਨੇ, ਮੈਂ ਕਹਿ ਦਿੰਦਾ ਕਿਸੇ ਬਲੱਡ ਬੈਂਕ 'ਚੋਂ ਜਾਂ ਹੋਰ ਕੋਈ ਬੰਦਾ ਮੇਰੇ ਲਈ ਖੂਨ ਦੇ ਦੇਵੇ ਅਤੇ ਮੈਂ ਲੈਣ ਨੂੰ ਤਿਆਰ ਹੋ ਜਾਂਦਾ। ਆਖੋ ਵਾਹਿਗੁਰੂ। ਮੇਰੀ ਜਾਨ ਬਚ ਜਾਏ। ਜੇ ਕਿਡਨੀ ਦੀ ਲੋੜ ਪੈ ਜਾਏ, ਕੋਈ ਬੰਦਾ ਮੈਨੂੰ ਕਿਡਨੀ ਦਾਨ ਦੇ ਦੇਵੇ ਜਾਂ ਮੁੱਲ ਮਿਲ ਜਾਏ ਤਾਂ ਮੈਂ ਆਪਣੀ ਜਾਨ ਬਚਾਉਂਦਾ। ਪਰ ਇੱਕ ਗੱਲ ਸਮਝ ਨਹੀਂ ਆਈ, ਕਿਡਨੀ ਬਚਾਉਣ ਵਾਸਤੇ ਤਾਂ ਬੰਦਾ ਤਤਪਰ ਹੈ, ਜਲਦੀ ਬਦਲੋ। ਖੂਨ ਚੜਾਉਣ ਵਾਸਤੇ ਤਾਂ ਬੰਦਾ ਕਹਿੰਦਾ ਮੇਰੀ ਜਾਨ ਬਚ ਜਾਏ ਜਲਦੀ। ਲੇਕਿਨ ਜੇ ਮੇਰੇ ਸਤਿਗੁਰੂ ਕਹਿਣ, ਸਿੱਖਾ ਤੇਰੀ ਮਤ ਗੱਲੀ ਹੋਈ ਸੜੀ ਹੋਈ ਬੜੀ ਭੈੜੀ ਹੈ, ਇਸ ਸੜੀ ਹੋਈ ਗੱਲੀ ਹੋਈ ਮਤ ਨੂੰ ਛੱਡ ਦੇ ਅਤੇ ਮੇਰੀ ਮਤ ਲੈ ਲੈ। ਆਖੋ ਵਾਹਿਗੁਰੂ। ਜਗੋ ਕਹਿੰਦਾ ਮਹੀਨਾ ਠਹਿਰ ਜਾਓ, ਸੋਚ ਕੇ ਦੱਸਾਂਗਾ, ਸਾਲ ਸੋਚ ਕੇ ਦੱਸਾਂਗਾ। ਆਖੋ ਵਾਹਿਗੁਰੂ। ਫਿਰ ਪਿੱਛੇ ਹਟ ਜਾਂਦਾ। ਆਖੋ ਵਾਹਿਗੁਰੂ। ਸਰੀਰ ਨੂੰ ਬਚਾਉਣ ਵਾਸਤੇ ਤਾਂ ਤਤਪਰ ਹੈ, ਲੇਕਿਨ ਆਤਮਕ ਮੋਤੇ ਮਰ ਰਿਹਾ ਉਸਨੂੰ ਕੋਈ ਖਿਆਲ ਨਹੀਂ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਉਸ ਵਾਸਤੇ ਸਾਨੂੰ ਦੀਵਾਨ ਲਗਾਉਣੇ ਪੈਂਦੇ ਨੇ, ਕਹਿਣਾ ਪੈਂਦਾ ਆਖੋ ਵਾਹਿਗੁਰੂ, ਬਈ ਤੂੰ ਗੁਰੂ ਦੀ ਮਤ ਲੈ ਲੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਜੇ ਸੱਚਮੁੱਚ ਤੂੰ ਗੁਰੂ ਦੀ ਮਤ ਲਈ ਹੁੰਦੀ ਤੇ ਅੱਜ ਮੈਂ ਸੱਚ ਕਹਿ ਦਿਆਂ, ਜੇ ਸਾਡੇ ਪਰਿਵਾਰਾਂ 'ਚ ਗੁਰੂ ਦੀ ਮਤ ਹੁੰਦੀ ਨਾ, ਸਾਡੇ ਪਰਿਵਾਰਾਂ ਦੇ ਸਰੂਪ ਵੀ ਉਹੀ ਹੁੰਦੇ ਜੋ ਗੁਰੂ ਦਾ ਸਰੂਪ ਸੀ। ਆਖੋ ਵਾਹ, ਇਹ ਸੱਚ ਹੈ। ਮੈਂ ਥੋੜ੍ਹੀ ਜਿਹੀ ਗੱਲ ਇੱਥੇ ਸਵੇਰੇ ਵੀ ਕਹੀ ਸੀ, ਸੈਂਟਰਲ ਯਤੀਮ ਖਾਨੇ 'ਚ ਕਹਿ ਕੇ ਫਿਰ ਸ਼ਬਦ ਬੋਲਦਾ। ਸੈਯਦ ਮੀਆਂ ਮੀਰ ਜੀ ਬੈਠੇ ਸਨ ਕੁਟੀਆ ਦੇ ਅੰਦਰ, ਤਾਂ ਬਾਹਰੋਂ ਦਰਵਾਜ਼ਾ ਖੜਕਾਇਆ ਤਾਂ ਸ਼ੇਰ ਮੀਆਂ ਮੀਰ ਨੇ ਕਿਹਾ, ਦਰਵਾਜ਼ਾ ਖੜਕਾਉਣ ਵਾਲੇ ਤੈਨੂੰ ਮੇਰੇ ਨਾਲ ਕੰਮ ਕੀ ਹੈ, ਕਿਉਂ ਦਰਵਾਜ਼ਾ ਖਲਾਉਣਾ ਚਾਹੁੰਦਾ? ਅਤੇ ਬਾਹਰੋਂ ਬੰਦੇ ਨੇ ਆਵਾਜ਼ ਮਾਰੀ, ਮੈਂ ਤੁਹਾਡੇ ਕੋਲ ਅਸੀਸ ਲੈਣ ਆਇਆ। ਸ਼ਹੀਦ ਮੀਆਂ ਮੀਰ ਬੋਲੇ, ਅਸੀਸਾਂ ਮੰਗਣ ਵਾਲੇ ਇੱਕ ਗੱਲ ਦੱਸ, ਤੂੰ ਬੰਦਾ ਹੈ? ਇੰਨਾ ਤੂੰ ਮਾਣ ਨਾਲ ਕਹਿ ਸਕਦਾ ਕਿ ਮੈਂ ਬੰਦਾ? ਬੰਦਾ ਹੋਵੇ ਕਮ ਸੇ ਕਮ, ਇਹ ਤਾਂ ਮਾਣ ਨਾਲ ਕਹਿ ਸਕੇ ਨਾ ਮੈਂ ਬੰਦਾ। ਆਖੋ ਵਾਹਿਗੁਰੂ। ਸ਼ਹੀਦ ਮੀਆਂ ਮੀਰ ਕਹਿਣ ਲੱਗੇ, ਤੂੰ ਇਹ ਦੱਸ ਤੂੰ ਬੰਦਾ ਹੈ? ਜੇ ਬੰਦਾ ਹੈ ਤਾਂ ਸੁਣ ਲੈ, ਬੰਦੇ ਲਈ ਬੰਦਗੀ ਹੀ ਅਸੀਸ ਹੈ। ਆਖੋ ਵਾਹਿਗੁਰੂ। ਬੰਦਾ ਹੈ ਤੇ ਬੰਦੇ ਲਈ ਬੰਦਗੀ ਹੀ ਅਸੀਸ ਹੈ। ਜੇ ਸਿੱਖਾ ਤੂੰ ਵੀ ਅੱਜ ਗੁਰਪੁਰਬ ਮਨਾ ਰਿਹਾ ਤੇ ਤੂੰ ਗੁਰੂ ਨੂੰ ਕਵੇਂ ਸਤਿਗੁਰੂ ਮੈਨੂੰ ਅਸੀਸ ਦੇ ਦਿਓ। ਆਖੋ ਵਾਹਿਗੁਰੂ। ਤੇ ਗੁਰੂ ਤੈਨੂੰ ਕਵੇ, ਤੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਤਸਲੀਮ ਵੀ ਕਰਦਾ ਕਿ ਨਹੀਂ? ਆਖੋ ਇਤਨਾ ਤੱਕ ਗੁਰੂ ਪੁੱਛ ਸਕਦਾ? ਆਖੋ ਵਾਹਿਗੁਰੂ। ਆਪਣੇ ਆਪ ਨੂੰ ਸਿੱਖ ਕਹਿਲਾਉਣ ਵਾਲਾ ਕਮ ਸੇ ਕਮ ਇਤਨਾ ਤਾਂ ਪ੍ਰਾਊਡ ਨਾਲ ਕਰੇ ਕਿ ਮੈਂ ਗੁਰੂ ਦਾ ਸਿੱਖ ਹਾਂ। ਅੱਜ ਮੈਂ ਪੀੜਾ ਦੀ ਗੱਲ ਸੁਣਾਉਣਾ, ਕਈ ਸਕੂਲਾਂ 'ਚ ਜਾ ਕੇ ਦੇਖੇ ਹੈ, ਕਈਆਂ ਦੇ ਘਰਾਂ ਵਿੱਚ ਮੈਨੂੰ ਜਾਣਾ ਪਿਆ, ਅੱਜ ਤਾਂ ਮਾਵਾਂ ਬੱਚਿਆਂ ਦੇ ਨਾਮ ਦੇ ਨਾਲ ਸਿੰਘ ਵੀ ਲਿਖਾਉਣ ਨੂੰ ਤਿਆਰ ਨਹੀਂ ਹਨ। ਆਖੋ ਭਾਈ, ਕੋਰ ਵੀ ਲਿਖਾਉਣ ਨੂੰ ਤਿਆਰ ਨਹੀਂ। ਮੈਂ ਘਰਾਂ ਵਿੱਚ ਜਾ ਕੇ ਸਮਝਾਉਣ ਦਾ ਵੀ ਯਤਨ ਕੀਤਾ। ਆਖੋ ਵਾਹਿਗੁਰੂ। ਜਿਹੜਾ ਆਪਣੇ ਆਪ ਨੂੰ ਸਿੱਖ ਤਸਲੀਮ ਕਰਨ ਨੂੰ ਵੀ ਤਿਆਰ ਨਹੀਂ, ਉਸ ਨੂੰ ਸੀਸ ਕਿਹੜੀ? ਮੇਰੇ ਸਤਿਗੁਰੂ ਕਹਿੰਦੇ ਨੇ, ਜੇ ਤੂੰ ਤਸਲੀਮ ਕਰਦਾ ਕਿ ਮੈਂ ਗੁਰੂ ਦਾ ਸਿੱਖ ਹਾਂ ਤੇ ਮੇਰੀ ਗੱਲ ਸੁਣ ਲੈ, ਗੁਰਸਿੱਖ ਲਈ ਗੁਰਮਤ ਹੀ ਅਸੀਸ ਹੈ। ਆਖੋ ਵਾਹਿਗੁਰੂ। ਜੇ ਤੇਰੇ ਅੰਦਰ ਗੁਰਮਤ ਹੈ, ਇਸ ਤੋਂ ਵੱਡੀ ਕੋਈ ਅਸੀਸ ਨਹੀਂ। ਜੇ ਤੇਰੇ ਬੱਚਿਆਂ ਵਿੱਚ ਗੁਰਮਤ ਹੈ, ਇਸ ਤੋਂ ਵੱਡੀ ਕੋਈ ਅਸੀਸ ਨਹੀਂ। ਜੇ ਤੇਰੇ ਪਰਿਵਾਰ ਦੇ ਜੀਵਾਂ ਵਿੱਚ ਗੁਰਮਤ ਨਹੀਂ ਤੇ ਤੇਰੇ ਘਰ ਕੱਖ ਵੀ ਨਹੀਂ। ਆਖੋ ਵਾਹਿਗੁਰੂ। ਜੋ ਮਰਜ਼ੀ ਬਣਾਈ ਜਾ, ਗੁਰੂ ਦੀ ਮੱਤ ਹੀ ਨਹੀਂ ਤੇਰੇ ਘਰ। ਬੰਦਗੀ ਹੋਏਗੀ ਬੰਦਿਆ ਗੁਰਸਿੱਖਾ ਜੇ ਗੁਰੂ ਦੀ ਮੱਤ ਹੋਏਗੀ, ਕਿਉਂਕਿ ਗੁਰੂ ਦੀ ਮੱਤ ਹੀ ਦੱਸਦੀ ਹੈ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਅਸੀਸ ਕਿਹੜੀ ਹੈ ਪੁੱਤਾ? ਮਾਤਾ ਕੀ ਅਸੀਸ? ਆਖੋ ਵਾਹਿਗੁਰੂ। ਗੁਰਮਤ ਹੋਣੀ ਚਾਹੀਦੀ ਹੈ। ਜਿਸ ਦਿਨ ਸੱਚਮੁੱਚ ਗੁਰਮਤ ਹੋਏਗੀ, ਤੂੰ ਆਪਣੀ ਮੱਤ ਛੱਡ ਕੇ ਆਤਮਾ ਦੇ ਉਹ ਪੂਜਿਆ ਗੁਰ ਕੈ ਸਹਿ ਸੁਭਾਏ, ਪਰਮਾਤਮਾ ਦੀ ਪੂਜਾ ਕਰ ਸਕਦਾ ਜੇ ਆਪਣੇ ਸੁਭਾਅ ਨੂੰ ਤਿਆਗ ਕੇ ਗੁਰੂ ਦੇ ਸੁਭਾਅ ਨਾਲ ਪੂਜਾ ਕਰ। ਆਖਾਂ ਵਾਹਿਗੁਰੂ। ਗੁਰੂ ਦਾ ਸੁਭਾਅ ਗੁਰੂ ਦੀ ਮੱਤ ਹੈ। ਗੁਰੂ ਦੀ ਮੱਤ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਮਨ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਬਚਨ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਦਰਸ਼ਨ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਸੰਗ ਕੀ ਹੈ? ਗੁਰੂ ਦਾ ਸ਼ਬਦ। ਜੇ ਸੱਚਮੁੱਚ ਗੁਰੂ ਦਾ ਸ਼ਬਦ ਤੇਰੇ ਅੰਦਰ ਵੱਸ ਜਾਏ, ਉਸ ਨੂੰ ਵਿਚਾਰ ਕੇ ਕਮਾ ਲਵੇ, ਆਖੋ ਵਾਹਿਗੁਰੂ, ਇਸ ਤੋਂ ਵੱਡੀ ਕੋਈ ਅਸੀਸ ਨਹੀਂ। ਆਖੋ ਵਾਹਿਗੁਰੂ। ਤੇ ਜਦੋਂ ਇਸ ਅਵਸਥਾ ਵਿੱਚ ਜੀਵੇਂਗਾ ਤੇ ਤੂੰ ਵੀ ਇੱਕ ਗੱਲ ਬੋਲੇਗਾ, ਜਿਹੜੇ ਗੁਰੂ ਬੋਲੇ ਨੇ, ਆਹ ਸ਼ਬਦ ਬੋਲਣਾ, ਵਾਹਿਗੁਰੂ ਜੀ ਵਾਹ ਵਾਹ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਸ਼ਬਦ ਵਿੱਚ ਸਤਿਗੁਰੂ ਕਹਿੰਦੇ ਇੱਕ ਜਗਿਆਸੂ ਪਰਮਾਤਮਾ ਨੂੰ ਪੁੱਛਦਾ, ਗੁਸਾਈ ਕਹਾਂ ਤੇਰਾ ਨਾਮ ਕੈਸੇ ਜਾਤੀ। ਆਖੋ ਵਾਹਿਗੁਰੂ, ਜਾ ਤੋ ਪੀਤਰ ਮਹਿਲ ਬੁਲਾਵੈ ਪੁੱਛੈ ਬਾਤ ਨਿਰੰਤੀ। ਇਹ ਗੁਸਾਈ, ਜੇ ਤੂੰ ਮੈਨੂੰ ਆਪਣੇ ਮਹਿਲਾਂ 'ਚ ਬੁਲਾਵੈ, ਤੂੰ ਆਪਣਾ ਨਾਮ ਤਾਂ ਦੱਸ, ਮੈਂ ਕਿਹੜੇ ਨਾਮ ਨਾਲ ਤੈਨੂੰ ਬੁਲਾਵਾਂ। ਆਖੋ ਵਾਹਿਗੁਰੂ, ਸਾਰੇ ਬੋਲ ਵਾਹਿਗੁਰੂ। ਗੁਸਾਈ ਕਹਾ ਤੇਰਾ ਨਾਮ ਕੈਸੇ ਜਾਤੀ, ਕਿਵੇਂ ਜਾਣਾ, ਤੈਨੂੰ ਕਿਵੇਂ ਜਾਣਾ। ਜੋ ਤੂੰ ਪੀਤਰ ਮਹਿਲ ਬੁਲਾਵੇਂ, ਤੂੰ ਆਪਣੇ ਮਹਿਲ 'ਚ ਮੈਨੂੰ ਬੁਲਾਵੇਂ, ਪੁੱਛੋ ਬਾਤ ਨਿਰੰਤੀ। ਸਤਿਗੁਰੂ ਕਹਿੰਦੇ ਜਗਿਆਸੂ, ਤੂੰ ਨਾਮ ਪੁੱਛਦਾ ਨਾ ਤਾਂ ਦੱਸਾਂ ਕੀ ਹੈ, ਪਰ ਇੱਕ ਕੰਮ ਕਰਨਾ ਹੋਏਗਾ ਤੈਨੂੰ। ਸ਼ਬਦ ਵਸਾਏ ਪਰਮ ਗਵਾਏ ਸੇਵਕ ਸਦਾ ਦਿਨ ਰਾਤੀ, ਇਸੇ ਸ਼ਬਦ ਦੇ ਚੌਥੇ ਅੰਕ ਵਿੱਚ ਕਹਿੰਦੇ ਨੇ, ਜੇ ਤੂੰ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਨਾ ਭਰਮ ਗਵਾ ਲਵੇ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜੇ ਤੂੰ ਗੁਰੂ ਦੀ ਸਿੱਖਿਆ ਨੂੰ ਕਮਾ ਕੇ, ਸਿੱਖਿਆ ਨੂੰ ਕਮਾ ਕੇ ਭਰਮ ਗਵਾ ਲਵੇ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਭਰਮ ਗਵਾ ਲਵੇ, ਦਿਨ ਰਾਤ ਗੁਰੂ ਦੀ ਸਿੱਖਿਆ ਵਿੱਚ ਜਿਵੇਂ ਤੈਨੂੰ ਸਮਝ ਆ ਜਾਏਗੀ ਕਿ ਗੁਰਮੁਖ ਬਾਣੀ ਨਾਮ ਹੈ, ਸਾਰੇ ਬੋਲੋ ਵਾਹਿਗੁਰੂ। ਨਾਮ ਕੀ ਹੈ? ਗੁਰਮੁਖ ਬਾਣੀ ਨਾਮ ਹੈ, ਰਿਦੈ ਵਸਾਈ, ਸਾਰੇ ਬੋਲੋ ਵਾਹਿਗੁਰੂ। ਇੱਕ ਵਾਰੀ ਫਿਰ ਪਿਆਰ ਨਾਲ ਬੋਲੋ, ਸਤਿਗੁਰੂ ਨੇ ਕੀ ਸਮਝਾਇਆ? ਗੁਰੂ ਦੀ ਸਿੱਖਿਆ ਅਨੁਸਾਰ ਗੁਰਮੁਖ ਬਾਣੀ ਨਾਮ ਹੈ, ਰਿਦੈ ਵਸਾਈ। ਪਰਮਾਤਮਾ ਦਾ ਨਾਮ ਇਹ ਬਾਣੀ ਵਰਤੀ ਜਾ ਕੇ ਅੰਤਰ ਇਸ ਬਾਣੀ 'ਤੇ ਹਰ ਨਾਮ ਪਾਏਗਾ, ਸਾਰੇ ਬੋਲੋ ਵਾਹਿਗੁਰੂ। ਜਦੋਂ ਇਹ ਵਿਚਾਰ ਸਾਹਮਣੇ ਆਉਂਦਾ ਹੈ ਤਾਂ ਇੱਕ ਵਿਚਾਰ ਨਾਲ ਫਿਰ ਜੁੜਦਾ ਹੈ, ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਇੱਕ ਵਾਰੀ ਫਿਰ ਬੋਲੋ ਵਾਹਿਗੁਰੂ, 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 ਵਾਹਿਗੁਰੂ। ਮਨੁੱਖੀ ਸੁਭਾਅ ਹੈ ਸੋਹਣਾ ਬਣਨ ਦਾ, ਹਰ ਮਨੁੱਖ ਦੇ ਅੰਦਰ ਇੱਛਾ ਹੈ ਕਿ ਮੈਂ ਸੋਹਣਾ ਹੋਵਾਂ, ਲੋਕ ਮੈਨੂੰ ਸੋਹਣਾ ਕਹਿਣ। ਮਨੁੱਖ ਚਮੜੀ ਦੇ ਰੂਪ ਨੂੰ ਸਵਾਰ ਸਵਾਰ ਕੇ ਬਾਹਰ ਨਿਕਲਦਾ ਹੈ, ਰੂਪ ਚਾਹੇ ਕਾਲਾ ਹੈ, ਚਾਹੇ ਗੋਰਾ ਹੈ ਅਤੇ ਚਾਹੇ ਪੂਰਾ ਹੈ, ਹਰ ਚਮੜੀ ਦੇ ਰੂਪ ਨੂੰ ਸਵਾਰਨ ਲੱਗਿਆ ਹੋਇਆ ਹੈ ਤਾਂ ਕਿ ਲੋਕ ਮੈਨੂੰ ਸੋਹਣਾ ਕਹਿਣ। ਪਰਮਾਤਮਾ ਵੀ ਕਹਿੰਦੇ ਨੇ, ਹੇ ਬੰਦੇ, ਮੈਂ ਤੈਨੂੰ ਸੰਸਾਰ ਵਿੱਚ ਭੇਜਿਆ, ਮੇਰਾ ਦਿਲ ਵੀ ਕਰਦਾ ਹੈ ਤੂੰ ਸੋਹਣਾ ਰਹੇ, ਮੇਰੇ ਕੋਲ ਜਦੋਂ ਆਵੇ ਉਦੋਂ ਵੀ ਸੋਹਣਾ ਹੋਵੇ, ਆਖੋ ਵਾਹਿਗੁਰੂ। ਪਰ ਮੈਂ ਚਮੜੀ ਦੇ ਰੂਪ ਨੂੰ ਕੀ ਕਰਨਾ, ਉਸਨੇ ਤਾਂ ਮੇਰੇ ਕੋਲ ਆਉਣਾ ਹੀ ਨਹੀਂ, ਉਹ ਤਾਂ ਮਿੱਟੀ ਨਾਲ ਮਿੱਟੀ ਬਣ ਜਾਏਗਾ। ਉਸ ਰੂਪ ਨੂੰ ਕੀ ਕਰਨਾ ਹੈ? ਜੇ ਤੂੰ ਸੱਚਮੁੱਚ ਮੈਨੂੰ ਪ੍ਰਸੰਨ ਕਰਨਾ ਚਾਹੁੰਦਾ, ਮੈਂ ਤੈਨੂੰ ਜੀਵਨ ਦਿੱਤਾ, ਜੀਵਨ ਦਾ ਰੂਪ ਸਵਾਰ ਕੇ ਆ। ਜਿਉਂਦੇ ਜੀਵੀ ਜੀਵਨ ਦਾ ਰੂਪ ਸਵਾਰ ਸਰੀਰ ਛੱਡ ਕੇ ਆਵੇ। ਇੱਕ ਬੇਨਤੀ ਕਰਦੇ ਹਾਂ, ਜੇ ਜੀਵਨ ਜਿਉਂਦੇ ਸਵਾਰ ਲਿਆ, ਸਰੀਰ ਮਰ ਜਾਏਗਾ ਲੇਕਿਨ ਜੀਵਨ ਨਹੀਂ ਮਰੇਗਾ। ਜੀਵਨ ਦਾ ਆਖਰੀ ਅਰਥ ਹੀ ਇਹੀ ਹੈ, ਜਿਸ ਦੀ ਮੌਤ ਨਾ ਹੋਏ। ਜਿਹੜਾ ਮਰ ਗਿਆ ਉਹ ਕਦਾ ਜੀਵਨ ਹੈ? ਆਖੋ ਵਾਹਿਗੁਰੂ। ਜੀਵਨ ਉਹ ਹੈ, ਮੇਰਾ ਸਰੀਰ ਮਰ ਜਾਏ, ਮੈਂ ਮਰ ਜਾਂ, ਲੇਕਿਨ ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਮੇਰਾ ਜੀਵਨ ਨਾ ਮਰੇ। ਆਖੋ ਵਾਹਿਗੁਰੂ। ਅਤੇ ਜੀਵਨ ਦਾ ਰੂਪ ਕਿਵੇਂ ਸਵਾਰਿਆ ਜਾਂਦਾ ਹੈ? ਸਾਹਿਬ ਕਹਿੰਦੇ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਆਖੋ ਵਾਹਿਗੁਰੂ, ਜਪੋ ਸਤਨਾਮ, ਸਾਰੇ ਬੋਲੋ ਵਾਹਿਗੁਰੂ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਜੇ ਜੀਵਨ 'ਚ ਪ੍ਰਭੂ ਨੂੰ ਸਿਮਰਿਆ ਤਾਂ ਤੇਰਾ ਰੂਪ ਸੋਹਣਾ ਬਣ ਰਿਹਾ ਹੈ। ਜੇ ਜੀਵਨ 'ਚ ਪ੍ਰਭੂ ਨੂੰ ਨਹੀਂ ਸਿਮਰਿਆ ਤਾਂ ਤੇਰਾ ਰੂਪ ਕਰੂਪ ਹੈ ਜੀਵਨ ਦਾ, ਕਸੋਹਣਾ ਹੈ। ਹੋਰ ਸੰਖੇਪ ਕਰਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਿਆ ਦੀ ਧਰਤੀ ਦੇ ਕੋਲੋਂ ਲੰਘੇ ਤਾਂ ਰਸਤੇ 'ਚ ਉਦਾਸੀਆਂ ਦਾ ਡੇਰਾ ਸੀ, ਜੋ ਸ਼ਮਸ਼ਾਨ ਘਾਟ ਦੇ ਨੇੜੇ ਸੀ। ਉਦਾਸੀਆਂ ਨੇ ਇੱਕ ਸਵਾਲ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਤੇ, ਸਤਿਗੁਰੂ ਜੀ ਦੱਸੋ ਵਿਗੜਿਆ ਹੋਇਆ ਜੀਵਨ ਦਾ ਰੂਪ ਕਿਹੜਾ ਹੈ? ਆਖੋ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਹੰਕਾਰ। ਹੰਕਾਰੀ ਦਾ ਜੀਵਨ ਵਿਗੜਿਆ ਹੋਇਆ ਹੈ, ਕਰੂਪ ਹੈ, ਕਸੋਹਣਾ ਹੈ, ਕੁਲੱਖਣਾ ਹੈ। ਦੂਸਰਾ ਸਵਾਲ ਸੀ, ਪਾਪਾਂ ਦਾ ਮੂਲ ਕੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਲੋਭ ਕਰਕੇ ਪਾਪ ਹੁੰਦੇ ਨੇ। ਇੱਕ ਡਾਲੀ ਦੀ ਖਾਤਰ ਲੋਕ ਬ੍ਰਿਕਸ਼ ਨੂੰ ਜੜ ਤੋਂ ਵੱਢ ਦਿੰਦੇ ਨੇ। ਇੱਕ ਮਾਇਆ ਦੀ ਖਾਤਰ ਮਨੁੱਖ ਬੰਦਾ ਬੰਦੇ ਨੂੰ ਮਾਰ ਦਿੰਦਾ ਹੈ। ਤੀਸਰਾ ਸਵਾਲ ਸੀ, ਲੋਭ ਦਾ ਰੂਪ ਕੀ ਹੈ, ਲੋਭ ਦਾ ਮੂਲ ਕੀ ਹੈ? ਕਹਿਣ ਲੱਗੇ, ਕੂੜ। ਕੂੜ ਕਰਕੇ ਲੋਭ ਹੁੰਦਾ ਹੈ, ਕਰਤਾਰ ਵਿਸਰ ਜਾਂਦਾ ਹੈ ਕੂੜ ਕਰਕੇ। ਆਖੋ ਵਾਹਿਗੁਰੂ। ਮੈਂ ਇੱਕ ਸ਼ਬਦ ਕਹਿ ਦਿਆਂ, ਲੋਕ ਝੂਠ ਤੋਂ ਨਫ਼ਰਤ ਕਰਦੇ ਨੇ ਤਾਂ ਕਿ ਸਰੀਰ ਬਿਮਾਰ ਨਾ ਹੋਏ। ਮੈਂ ਕਹਿੰਦਾ, ਝੂਠ ਤੋਂ ਵੱਡਾ ਕੋਈ ਝੂਠ ਹੀ ਨਹੀਂ। ਆਖੋ ਵਾਹਿਗੁਰੂ। ਜਿਸ ਨਾਲ ਮਨ ਬਿਮਾਰ ਹੁੰਦਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਸਰੀਰ ਬਿਮਾਰ ਹੋ ਜਾਏ ਸਰੀਰ ਮਰਦਾ ਹੈ, ਜੇ ਮਨ ਬਿਮਾਰ ਹੋ ਗਿਆ ਜ਼ਮੀਰ ਮਰ ਜਾਏਗੀ। ਆਖੋ ਵਾਹਿਗੁਰੂ। ਜੇ ਬੰਦੇ ਆ ਤੇਰੀ ਜ਼ਮੀਰ ਮਰ ਗਈ, ਸਮਝ ਲੈ ਤੇਰੀ ਤਕਦੀਰ ਮਰ ਜਾਏਗੀ। ਆਖੋ ਵਾਹਿਗੁਰੂ। ਬੰਦੇ ਦੀ ਤਕਦੀਰ ਬੰਦੇ ਦੀ ਜ਼ਮੀਰ ਕਰਕੇ ਹੈ। ਆਖੋ। ਅੰਨ ਨਾ ਖਾਈਏ ਸਰੀਰ ਮਰਦਾ, ਨਾਮ ਨਾ ਜਪੀਏ ਜ਼ਮੀਰ ਮਰਦੀ ਹੈ। ਮੈਂ ਪਹਿਲੋਂ ਬੇਨਤੀ ਕੀਤੀ, ਗੁਰਮੁਖ ਬਾਣੀ ਨਾਮ ਹੈ। ਆਖੋ ਵਾਹਿਗੁਰੂ। ਹਿਰਦੈ ਵਸਾਈ, ਨਾਮ ਕੀ ਹੈ? ਗੁਰਮੁਖ ਬਾਣੀ ਨਾਮ ਹੈ। ਆਖੋ ਵਾਹਿਗੁਰੂ। ਗੁਰਬਾਣੀ ਕੀ ਹੈ? ਇਹ ਬਾਣੀ ਵਰਤੀ ਜਗ ਅੰਤਰ, ਇਸ ਬਾਣੀ 'ਤੇ ਹਰ ਨਾਮ ਪਾਏਗਾ। ਆਖੋ ਵਾਹਿਗੁਰੂ। ਗੁਰਮੁਖ ਬਾਣੀ ਨਾਮ ਹੈ, ਹਿਰਦੈ ਵਸਾਈ। ਅੱਜ ਮੇਰੇ ਕੋਲ ਸਮਾਂ ਨਹੀਂ, ਮੈਂ ਇਸ ਨੂੰ ਹੋਰ ਖੋਲ੍ਹਾਂ। ਆਖੋ ਵਾਹਿਗੁਰੂ। ਅਗਲਾ ਸਵਾਲ ਸੀ, ਫਿਰ ਜੀਵਨ ਦਾ ਰੂਪ ਸਵਾਰਿਆ ਕਿਵੇਂ ਜਾ ਸਕਦਾ? ਸਤਿਗੁਰੂ ਜੀ ਕਹਿਣ ਲੱਗੇ, ਮੈਂ ਹੈਰਾਨ ਹਾਂ, ਤੁਹਾਡੇ ਤੋਂ ਉਦਾਸੀ ਹੋ, ਤੁਸੀਂ ਰਹਿੰਦੇ ਸ਼ਮਸ਼ਾਨ ਭੂਮੀ ਦੇ ਨੇੜੇ ਹੋ, ਪਰ ਤੁਹਾਨੂੰ ਮੌਤ ਚੇਤੇ ਹੀ ਨਹੀਂ। ਆਖੋ ਵਾਹਿਗੁਰੂ। ਜੇ ਮੌਤ ਚੇਤੇ ਹੋਵੇ ਤਾਂ ਖਸਮ ਚੇਤੇ ਰਹਿੰਦਾ। ਆਖੋ ਵਾਹਿਗੁਰੂ। ਮੌਤ ਤੋਂ ਡਰੀਦਾ ਨਹੀਂ, ਲੇਕਿਨ ਮੌਤ ਨੂੰ ਭੁਲਾਈਦਾ ਵੀ ਨਹੀਂ। ਆਖੋ ਵਾਹਿਗੁਰੂ। ਜੇ ਉਦਾਸੀ ਮੌਤ ਚੇਤੇ ਹੁੰਦੀ, ਤੁਸੀਂ ਇਹ ਸਵਾਲ ਨਾ ਕਰਦੇ, ਤੁਹਾਡਾ ਜੀਵਨ ਸਵਾਰਿਆ ਹੁੰਦਾ। ਜਿਹਨਾਂ ਨੂੰ ਮੌਤ ਚੇਤੇ ਹੈ ਉਹਨਾਂ ਨੂੰ ਖਸਮ ਚੇਤੇ ਰਹਿੰਦਾ, ਜਿਹਨਾਂ ਨੂੰ ਮੌਤ ਚੇਤੇ ਨਹੀਂ ਉਹਨਾਂ ਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਮੈਂ ਉਹ ਸ਼ਬਦ ਬੋਲਣ ਤੋਂ ਪਹਿਲਾਂ ਜਿਹੜਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਤੋਂ ਉਚਾਰਨ ਕੀਤਾ, ਉਸ ਤੋਂ ਪਹਿਲਾਂ ਇੱਕ ਮੈਂ ਦ੍ਰਿਸ਼ਟਾਂਤ ਦੇ ਦਿਆਂ, ਫਿਰ ਫਤਿਹ ਬੁਲਾਵਾਂਗਾ। ਇੱਕ ਗੁਰਮੁਖ ਦੇ ਕੋਲ ਇੱਕ ਨੌਜਵਾਨ ਗਿਆ, ਕਹਿਣ ਲੱਗੇ, ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਕਦੇ ਪਾਪ ਨਹੀਂ ਕੀਤੇ, ਸਾਡੇ ਕੋਲ ਪਾਪ ਹੁੰਦੇ ਨੇ, ਇਹ ਕਿਉਂ? ਸਰੀਰ ਤੁਹਾਡਾ ਵੀ ਹੈ, ਸਰੀਰ ਸਾਡਾ ਅੰਤਰ ਕਿਉਂ ਹੈ? ਤੁਸੀਂ ਕਦੇ ਮੰਦਾ ਨਹੀਂ ਸੋਚਦੇ, ਅਸੀਂ ਚੰਗਾ ਨਹੀਂ ਸੋਚਦੇ, ਅੰਤਰ ਕਿਉਂ ਹੈ? ਤੁਸੀਂ ਕਦੇ ਬੁਰੇ ਪਾਸੇ ਨਹੀਂ ਗਏ, ਅਸੀਂ ਕਿਸੇ ਚੰਗੇ ਪਾਸੇ ਨਹੀਂ ਗਏ, ਅੰਤਰ ਕੀ ਹੈ? ਗੁਰਮੁਖ ਕਹਿਣ ਲੱਗੇ, ਸਵਾਲ ਤਾਂ ਤੇਰੇ ਚੰਗੇ ਨੇ, ਜਵਾਬ ਦੇਣੇ ਬਣਦੇ ਵੀ ਨੇ, ਪਰ ਮੈਂ ਕੀ ਕਹਾਂ, ਮੈਨੂੰ ਤਾਂ ਇਉਂ ਲੱਗਦਾ ਠੀਕ 24 ਘੰਟੇ ਤੋਂ ਬਾਅਦ ਤੇਰੀ ਮੌਤ ਹੋ ਜਾਏਗੀ, ਸਵਾਲਾਂ ਦਾ ਜਵਾਬ ਲੈ ਕੇ ਕੀ ਕਰੇਗਾ, ਮਰ ਜਾਏਗਾ, ਕੱਲ੍ਹ ਤੂੰ ਮੈਨੂੰ ਨਹੀਂ ਮਿਲੇਗਾ, ਮੈਂ ਤੈਨੂੰ ਨਹੀਂ ਮਿਲਾਂਗਾ, ਬਾਜ਼ਾਰ ਗਲੀਆਂ ਬਾਜ਼ਾਰ ਹੱਟੀਆਂ ਬਾਜ਼ਾਰ ਤੂੰ ਦੇਖਣ ਨਹੀਂ ਆਏਗਾ, ਕੋਈ ਚਲਾ ਜਾ ਮੁੜ ਕੇ ਕੌਣ ਦੇਖਣ ਆਉਂਦਾ, ਨਾ ਮਾਂ ਨਾ ਪਿਓ ਨਾ ਭਰਾ ਨਾ ਮਿੱਤਰ, ਕੋਈ ਨਹੀਂ ਮਿਲੇਗਾ। ਗੁਰਮੁਖ ਬੋਲਦੇ ਗਏ, ਕਹਿਣ ਲੱਗੇ ਅੱਛਾ ਫਿਰ ਮੈਨੂੰ ਘਰ ਜਾ ਲੈਣ ਦਿਓ, ਅਤੇ ਕੰਧ ਦਾ ਸਹਾਰਾ ਲੈ ਕੇ ਉੱਠਣ ਲੱਗਿਆ। ਕਹਿੰਦੇ ਚੰਗਾ ਭਲਾ ਆਇਆ ਸੀ, ਸੀਟ ਦੀ ਸ਼ਕਤੀ ਕਿੱਥੇ ਚਲੇ ਗਈ, ਅਤੇ ਹੁਣੇ ਇੱਕ ਮੌਤ ਦਾ ਨਾਂ ਸੁਣ ਕੇ ਤੂੰ ਦੁਬਾਰਾ ਨੂੰ ਹੱਥ ਪਾ ਰਿਹਾ। ਆਖੋ ਵਾਹਿਗੁਰੂ, ਉਮਰ ਤੇਰੀ ਜਵਾਨੀ 'ਚ ਹੈ। ਘਰ ਚਲਾ ਗਿਆ, ਘਰ ਜਾ ਕੇ ਮਾਂ ਭਰਾ ਮਿੱਤਰ ਦੋਸਤ ਸਾਰੇ ਇਕੱਠੇ ਕੀਤੇ, ਸੁਣਾਈ ਗੱਲ, ਸਭ ਰੋਣ ਲੱਗ ਪਏ। ਮੰਜੇ 'ਤੇ ਲੇਟ ਗਿਆ, ਕਹਿਣ ਲੱਗੇ 12 ਘੰਟੇ ਰਹਿ ਗਏ ਮੇਰੇ ਮਰਨੇ ਨੂੰ, ਅਜੇ ਮੌਤ ਆਈ ਨਹੀਂ ਚਾਦਰ ਓੜ ਲਈ। ਕਹਿਣ ਲੱਗੇ 6 ਘੰਟੇ ਰਹਿ ਗਏ, ਅਜੇ ਮੌਤ ਆਈ ਨਹੀਂ ਅਤੇ ਅੱਖਾਂ ਮੀਚਣ ਲੱਗੇ। ਕਹਿੰਦੇ ਸਿਰਫ 60 ਮਿੰਟ ਰਹਿ ਗਏ। ਆਖੋ ਭਾਈ ਮੈਂ ਮਰ ਜਾਣਾ 60 ਮਿੰਟ ਤੋਂ ਬਾਅਦ। ਇੰਨੀ ਦੇਰ ਨੂੰ ਗੁਰਮੁਖ ਆ ਗਏ, ਕਹਿੰਦੇ ਲੇਟਿਆ ਕਿਉਂ ਹੋਇਆ, ਤੈਨੂੰ ਹੋਇਆ ਕੀ ਹੈ? ਆਖੋ ਕੋ ਮੌਤ ਆ ਗਈ? ਉਹ ਕਹਿੰਦੇ ਮੈਂ ਨਹੀਂ ਜਾਣਦਾ ਮਰਨਾ ਜੰਮਣਾ ਕਿਸ ਨੇ, ਤੇਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਇਹ ਗੱਲ ਕੀ ਸੀ, ਇਹ ਤਾਂ ਪਰਮੇਸ਼ਰ ਦੇ ਹੱਥ ਵਿੱਚ ਹੈ। ਪਹਿਲਾਂ ਇੱਕ ਗੱਲ ਦੱਸ, ਤੂੰ 23 ਘੰਟਿਆਂ 'ਚ ਕੋਈ ਪਾਪ ਕੀਤਾ ਹੈ? ਕਹਿੰਦੇ ਤੁਹਾਨੂੰ ਪਾਪ ਦੀ ਪਈ ਸੀ, ਮੈਨੂੰ ਬਹੁਤ ਚੇਤੇ ਹੈ। ਤੂੰ 23 ਘੰਟਿਆਂ 'ਚ ਕਿਸੇ ਦੀ ਨਿੰਦਿਆ ਕੀਤੀ? ਕਹਿੰਦੇ ਨਹੀਂ। ਤੂੰ 23 ਘੰਟਿਆਂ 'ਚ ਕੋਈ ਬੁਰਾ ਸੋਚਿਆ? ਕਹਿੰਦੇ ਨਹੀਂ। ਤੂੰ 23 ਘੰਟਿਆਂ 'ਚ ਕਿਸੇ ਮੰਦੇ ਪਾਸੇ ਗਿਆ? ਕਹਿੰਦੇ ਨਹੀਂ। ਉਹ ਤੇਰੇ ਮੇਰੇ 'ਚ ਹੀ ਫਰਕ ਆ, ਮੈਨੂੰ 23 ਸਾਲਾਂ ਤੋਂ ਮੌਤ ਚੇਤੇ ਆ, ਤੈਨੂੰ 23 ਘੰਟਿਆਂ ਤੋਂ ਮੌਤ ਚੇਤੇ ਹੈ। ਜਿਹਨੂੰ ਮੌਤ ਚੇਤੇ ਹੁੰਦੀ ਆ ਨਿੰਦਕ ਹੁੰਦਾ ਹੀ ਨਹੀਂ, ਜਿਹਨੂੰ ਮੌਤ ਚੇਤੇ ਹੁੰਦੀ ਆ ਪਾਪ ਕਰਦਾ ਹੀ ਨਹੀਂ, ਜਿਹਨੂੰ ਮੌਤ ਚੇਤੇ ਹੁੰਦੀ ਹੈ ਉਹ ਕਦੇ ਬੁਰਾ ਸੋਚਦਾ ਹੀ ਨਹੀਂ, ਜਿਹਨੂੰ ਮੌਤ ਚੇਤੇ ਆ ਉਹਨੂੰ ਖਸਮ ਚੇਤੇ ਰਹਿੰਦਾ, ਜਿਹਨੂੰ ਖਸਮ ਚੇਤੇ ਰਹਿੰਦਾ ਦਾ ਜੀਵਨ ਸਵਾਰਿਆ ਜਾਂਦਾ ਹੈ। ਆਖੋ ਵਾਹਿਗੁਰੂ, ਜੀਵਨ ਰੂਪ ਸਿਮਰਨ ਪ੍ਰਭ ਤੇ। ਸਾਰੇ ਬੋਲੋ। ਉੱਥੇ ਸ਼ਬਦ ਉਚਾਰਨ ਜੋ ਕੀਤਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਇਹ ਪੜ੍ਹ ਕੇ ਸਮਾਪਤੀ। ਆਖੋ ਵਾਹਿਗੁਰੂ।
ਚੇਤਨਾ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਣੀ, ਕਾਟ।
फिर वीर फिर पहना सारे बोलो जोत रूप हरदा
कन श्री गुरु ग्रंथ साहिब जी जोत रूप हरदा Thank you.
इतनी सेवा स्वीकार करना।